ਫੜ ਗਏ ਜਿਸਦੀ ਦੁਨੀਆ ਦੇ ਵਿੱਚ ਕੀਤਾ ਬੜਾ ਕਮਾਲ
ਕਹਿੰਦੀ ਤਾਲੀ ਬਾਲ ਕਹਿੰਦੀ ਤਾਲੀ ਬਾਲ
ਵਧੀਆ ਰੇਟ ਵੀ ਲੈ ਕੇ ਦੇਣ ਤੇ ਰੱਖਦੇ ਪੂਰਾ ਖਿਆਲ
ਕਹਿੰਦੀ ਤਾਲੀ ਬਾਲ
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਇੰਸ ਦੇ ਬ੍ਰੋਕਰ ਕਹਿੰਦੀ ਤਾਲੀਬਾਨ ਲਾਇਸੈਂਸ ਨੰਬਰ 10530 ਕਾਲ 9058122800 9058128200 ਔਰ ਵਿਜ਼ਿਟ mortgagebuddies.ca
ਕਹਿੰਦੀ ਤਾਲੀਬਾਨ
ਉਹ ਛਾਏ ਪਏ ਨੇ ਕਹਿੰਦੀ ਤਾਲੀਬਾਨ
ਯਾਰ ਬੜੀ ਭੁੱਖ ਲੱਗੀ ਹੈ ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ ਸਾਰਾ ਕੁਝ ਤਾਂ ਬੰਦ ਹੈ
ਮਿਲੇਗਾ ਤੂੰ ਚੱਲ ਤਾਂ ਸਹੀ
ਪਰ ਕਿੱਥੇ
ਉਹ ਬਾਬਾ ਢਾਬਾ ਤੇ ਜਿੱਥੇ ਮਿਲਦਾ ਪੰਜਾਬ ਦਾ ਸਵਾਦ ਭਾਵੇਂ ਦਿਨ ਹੋਵੇ ਜਾਂ ਰਾਤ ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੁਰਾ ਨੂੰ
9057933636
9057936336 ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ
ਬ੍ਰੈਂਪਟਨ ਦੇ ਸਭ ਤੋਂ ਵੱਧ ਤੇਜ਼ੀ ਨਾਲ ਤਰੱਕੀ ਕਰ ਰਹੇ ਸ਼ੋਪਰਸ ਵਰਲਡ ਏਰੀਆ 'ਚ ਨਵੀਆਂ ਦੂਓ ਕੌਂਡੋਜ਼ ਦੀ ਬੁਕਿੰਗ ਸ਼ੁਰੂ ਕੌਂਡੋ 'ਚ ਆਪ ਰਹੋ ਇਨਵੈਸਟ ਕਰਕੇ ਕਿਰਾਏ ਤੇ ਦੇਵੋ ਜਾਂ ਅਸਾਈਨਮੈਂਟ ਤੇ ਵੇਚ ਕੇ ਪੈਸੇ ਕਮਾਓ ਮਰਜ਼ੀ ਤੁਹਾਡੀ ਕੀਮਤਾਂ ਨੇ ਵਧਣਾ ਹੀ ਵਧਣਾ ਨੈਸ਼ਨਲ ਹੋਮਸ ਦੀ ਸ਼ਾਨਦਾਰ ਬਿਲਡਿੰਗ ਫ੍ਰੀ ਅਸਾਈਨਮੈਂਟ ਫ੍ਰੀ ਅਪਲਾਈਂਸਿਸ ਵਾਜਬ ਕੀਮਤਾਂ ਤੇ ਅਫੋਰਡੇਬਲ ਡਿਪਾਜ਼ਿਟ ਸਟਰਕਚਰ 26 ਸਟੋਰੀ ਟਾਵਰ 346 ਯੂਨਿਟਸ ਸਟ੍ਰੀਲਸ ਤੇ ਮਾਲਟ ਐਵਨਿਊ ਦਾ ਕੋਨਾ ਸ਼ੋਪਰਸ ਵਰਲਡ ਤੇ ਸ਼ੈਰਡਨ ਕਾਲਜ ਤੋਂ ਸਿਰਫ 2 ਮਿੰਟ ਵਾਕਿੰਗ ਡਿਸਟੈਂਸ ਆਪਣਾ ਯੂਨਿਟ ਗਰੰਟੀਡ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6473600 8436
ਬੰਗਲਾ ਮੋਟਰ ਕਾਰ ਦਿਲਾ ਦੇ ਇੱਕ ਨਹੀਂ ਦੋ ਚਾਰ ਦਿਲਾ ਦੇ
ਜੀ ਹਾਂ ਮੋਟਰ ਕਾਰ ਕਾ ਤੋ ਮਾਲੂਮ ਨਹੀਂ ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ ਜੀ ਯਾਨੀ ਮੌਰਗੇਜਿਸ ਕੇ ਮਯੰਕ ਭਟਨਾਗਰ ਜੀ ਹਰ ਤਰ੍ਹਾਂ ਕੀ ਮੌਰਗੇਜਿਸ ਮੇ ਕਰਤੇ ਹੈ ਸਪੈਸ਼ਲਾਈਜ਼ ਵੋ ਰੈਜ਼ੀਡੈਂਸ਼ੀਅਲ ਹੋ ਕਮਰਸ਼ੀਅਲ ਹੋ ਪ੍ਰਾਈਵੇਟ ਹੋ ਫਸਟ ਯਾ ਸੈਕਿੰਡ ਮੌਰਗੇਜਿਸ ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ ਮਯੰਕ ਭਟਨਾਗਰ ਜੀ 6472-2023
ਲਾਇਸੈਂਸ ਨੰਬਰ 10394
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165
ਪਿਛਲੇ 18 ਸਾਲਾਂ ਤੋਂ ਮੌਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੌਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ
First, second, third mortgage, home equity, business loan, debt consolidation, refinance, rent to own lay, call karo Devinder Pawar nu 6479888731 6479888731
Je nahi hona khajjal khwar, ta call karo
Devinder Pawar.
Jekar ek var ina tuhadi file vekh ke haan keh ditti, ta apne vaade te hamesha khare utarde han. License number 10845, independently owned and operated.
ਪਾਪਾ ਪਾਪਾ ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ ਡੈਡ ਮੈਂ ਪੀਜ਼ਾ ਖਾਣਾ
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ ਪੀਜ਼ਾ ਵਿੰਗ ਸੈਲਡ ਪਾਸਤਾ ਸਭ ਕੁਝ ਖਾ ਕੇ ਆਵਾਂਗੇ ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1770 905-458-1777 ਤਾਜ਼ੇ ਸਵਾਦ ਲਈ ਖਾਣੇ ਲਈ ਯਾਦ ਰੱਖੋ ਸ਼ਿਕਾਗੋਸ ਪੀਜ਼ਾ ਟਵਿਸਟ
HK Tire Center ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 6472-4600 ਜਾਂ ਫਿਰ ਲੰਡਨ 6474-1830 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਸ਼ਿਵਿੰਦਰ ਦੀ ਗੱਲਬਾਤ ਕਰਾਵਾਂਗੇ, ਕੁਝ ਇੱਥੋਂ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਸਪੋਂਸਰਸ ਦੇ ਸੁਨੇਹੇ, ਤੁਹਾਡਾ ਧੰਨਵਾਦ ਦੋਸਤੋ, ਤੁਸੀਂ ਪ੍ਰੋਗਰਾਮ ਨੂੰ ਸੁਣਦੇ ਹੋ, ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਵੀ ਤੁਸੀਂ ਕਾਲ ਕਰਦੇ ਹੋ, ਕੌੜੀਆਂ ਮਿੱਠੀਆਂ ਗੱਲਾਂ ਵੀ ਕਰਦੇ ਹੋ। ਕਈ ਵਾਰੀ ਤੁਹਾਨੂੰ ਐਂ ਲੱਗਦਾ ਹੁੰਦਾ ਵੀ ਪ੍ਰੋਗਰਾਮ ਦੇ ਵਿੱਚ ਕੋਈ ਤਿੱਖੀ ਗੱਲ ਕਰਤੀ, ਕਈ ਵਾਰੀ ਐਂ ਲੱਗਦਾ ਹੁੰਦਾ ਵੀ ਗੱਲ ਜੀ ਨਹੀਂ ਬਣੀ, ਹੈ ਨਾ। ਮਿਹਰਬਾਨੀ ਤੁਹਾਡੀ ਜੀ, ਪਰ ਇਹ ਹੈ ਵੀ ਤੁਸੀਂ ਆਪਣੀ ਜਿਹੜੀ ਫੀਡਬੈਕ ਆ, ਚੰਗੀ ਗੱਲ ਆ ਜੇ ਤੁਸੀਂ ਇੱਥੇ ਹੀ, ਕਿਉਂਕਿ ਇੱਕ ਆਪਾਂ ਘੰਟੇ ਦਾ ਸਮਾਂ ਮਿੱਥਿਆ ਹੋਇਆ, ਉਸ ਘੰਟੇ ਦੇ ਦਰਮਿਆਨ ਆਪਾਂ ਔਨ ਦਾ ਏਅਰ ਤੁਹਾਡੇ ਵਿਚਾਰ ਜਿਹੋ ਜਿਹੇ ਮਰਜ਼ੀ ਹੋਣ, ਭਾਵੇਂ ਹੋਸਟ ਦੇ ਵਿਚਾਰ ਨਾਲ ਮਿਲਦੇ ਆ ਜਾਂ ਨਹੀਂ ਮਿਲਦੇ, ਜਾਂ ਕਿਸੇ ਮਸਲੇ ਬਾਰੇ ਤੁਹਾਡਾ ਕੀ ਨਜ਼ਰੀਆ, ਆਪਾਂ ਇੱਥੇ ਵਿਚਾਰ ਚਰਚਾ ਕਰਿਆ ਕਰੀਏ। ਪ੍ਰੋਗਰਾਮ ਤੋਂ ਬਾਅਦ 'ਚ ਉਹ ਫਿਰ ਗੱਲ ਜੀ ਨਹੀਂ ਬਣਦੀ, ਫੀਡਬੈਕ ਤਾਂ ਚਲੋ ਚੰਗੀ ਗੱਲ ਆ, ਪਰ ਇਹ ਹੈ ਕਿ ਇੱਕ ਘੰਟੇ ਦਾ ਸਮਾਂ ਜਿਹੜਾ ਮਿੱਥਿਆ ਹੋਇਆ ਹਰੇਕ ਬੰਦੇ ਦੀ ਜ਼ਿੰਦਗੀ ਦੇ ਵਿੱਚ, ਕੁਝ ਨਾ ਕੁਝ ਰੁਝੇਵੇਂ ਹੁੰਦੇ ਨੇ, ਕਈ ਵਾਰੀ ਕੋਈ ਮੀਟਿੰਗ ਹੁੰਦੀ, ਕਈ ਵਾਰ ਬੰਦਾ ਆਪਦਾ ਕੰਮ ਕਰ ਰਿਹਾ ਹੁੰਦਾ, ਕਈ ਵਾਰੀ ਬੰਦਾ ਵੈਸੇ ਹੀ ਜ਼ਿੰਦਗੀ ਦਾ ਨਜ਼ਾਰਾ ਲੈ ਰਿਹਾ ਹੁੰਦਾ। ਇਸ ਕਰਕੇ ਚੰਗੀ ਗੱਲ ਆ ਵੀ ਇੱਕ ਘੰਟਾ ਇੱਥੇ ਆਪਾਂ ਵਿਚਾਰ ਚਰਚਾ ਕਰਿਆ ਕਰੀਏ, ਪੂਰਾ ਮਨ ਖੋਲ੍ਹ ਕੇ, ਮਨ ਦੇ ਵਿੱਚ ਕੋਈ ਗੱਲ ਨਹੀਂ ਰੱਖਣੀ। ਮੈਂ ਕਿਹਾ ਭਾਵੇਂ ਤੁਹਾਡੀ ਗੱਲ ਨਾ ਜਿਹੜੀ ਗੱਲ ਹੋਸਟ ਕਰ ਰਿਹਾ ਉਹਦੇ ਨਾਲੋਂ 360 ਡਿਗਰੀ ਉਲਟਾ, ਜਾਂ ਤੁਹਾਨੂੰ ਹੋਸਟ ਦੀ ਗੱਲ ਪੁੱਠੀ ਲੱਗਦੀ ਹੈ, ਤੁਸੀਂ ਮਨ ਖੋਲ੍ਹ ਕੇ ਇੱਥੇ ਵਿਚਾਰ ਚਰਚਾ ਕਰਿਆ ਕਰੋ, ਬਾਅਦ ਦੇ ਵਿੱਚ ਨਹੀਂ ਠੀਕ ਰਹਿੰਦਾ। ਬਾਅਦ ਦੇ ਵਿੱਚ ਤਾਂ ਫਿਰ ਇਹ ਆ ਵੀ ਬਾਅਦ ਦੇ ਵਿੱਚ ਉਹ ਜਿਹੜੀ ਗੱਲਬਾਤ ਆ ਨਾ, ਉਹਦੇ 'ਚ ਇਹ ਹੁੰਦਾ ਵੀ ਸਮਾਂ ਜਿਹੜਾ ਉਹ ਜ਼ਿਆਦਾ ਬਰਬਾਦ ਹੁੰਦਾ। ਅਤੇ ਜਦੋਂ ਆਪਾਂ ਏਅਰ 'ਤੇ ਗੱਲਬਾਤ ਕਰਦੇ ਹੁੰਦੇ ਹਾਂ, ਉਹਦਾ ਇੱਕ ਢੰਗ ਤਰੀਕਾ ਇਹ ਹੁੰਦਾ ਬਈ ਆਪਾਂ ਆਪਣੀ ਜਿਹੜੀ ਗੱਲ ਆ ਉਹ ਇੱਕ ਵਾਰੀ ਸਪੱਸ਼ਟ ਤਰੀਕੇ ਨਾਲ ਕਹਿ ਦਈਏ, ਕਿਉਂਕਿ ਸਮਾਂ ਬੜਾ ਕੀਮਤੀ ਆ ਦੋਸਤੋ। ਵੈਸੇ ਤਾਂ ਸਮਾਂ ਹਮੇਸ਼ਾ ਹੀ ਕੀਮਤੀ ਹੁੰਦਾ, ਪਰ ਜਿਹੜਾ ਆਮ ਆਪਾਂ ਜ਼ਿੰਦਗੀ ਸਮਾਂ ਗੁਜ਼ਾਰਦੇ ਹਾਂ ਉਹਦੇ ਆਪਾਂ ਕਿਸੇ ਨੂੰ ਪੈਸੇ ਨਹੀਂ ਦਿੰਦੇ ਗੇ। ਇੱਥੇ ਇੱਕ ਟੈਕਨੀਕਲ ਸਿਸਟਮ ਬਣਿਆ ਹੋਇਆ, ਆਵਾਜ਼ ਏਅਰ ਦੇ ਉੱਤੇ ਜਾਂਦੀ ਆ, ਇੰਨੇ ਇੰਪਲੋਈਜ਼ ਨੇ, ਤੁਹਾਨੂੰ ਪਤਾ ਕਿ ਪੂਰੇ ਦਾ ਪੂਰਾ ਜਿਹੜਾ ਰੇਡੀਓ ਸਟੇਸ਼ਨ ਆ ਉਹ, ਇਸ ਕਰਕੇ ਇੱਥੇ ਹਰ ਇੱਕ ਸੈਕਿੰਡ ਦੇ ਪੈਸੇ ਲੱਗਦੇ ਨੇ। ਆਪਾਂ ਉਹ ਜਿਹੜਾ ਸਮਾਂ ਉਹਨੂੰ ਵਿਅਰਥ ਨਾ ਜਾਣ ਦਈਏ। ਜੇ ਤੁਹਾਡੇ ਕੋਲ ਵਡਮੁੱਲੇ ਵਿਚਾਰ ਹੈਗੇ ਨੇ ਬਹੁਤ, ਕਿਉਂਕਿ ਗੱਲਾਂ ਬਹੁਤ ਕੀਮਤੀ ਹੁੰਦੀਆਂ ਨੇ। ਕਈ ਬੰਦੇ ਕਹਿ ਦਿੰਦੇ ਜੀ $1,000,000 ਦੀ ਗੱਲ ਆ, ਬਿਲਕੁਲ ਜੀ, ਗੱਲਾਂ ਕਈ ਵਾਰੀ $1,000,000 ਦੀਆਂ ਹੁੰਦੀਆਂ ਨੇ, ਬੰਦੇ ਦੀ ਜ਼ਿੰਦਗੀ ਚੇਂਜ ਕਰ ਦਿੰਦੀਆਂ, ਬੰਦੇ ਦਾ ਨਜ਼ਰੀਆ ਹੀ ਚੇਂਜ ਹੋ ਜਾਂਦਾ। ਇਸ ਕਰਕੇ ਏਅਰ ਦੇ ਉੱਤੇ ਆ ਕੇ ਥੋੜ੍ਹੇ ਸਮੇਂ ਦੇ ਵਿੱਚ ਆਪਣੀ ਗੱਲਬਾਤ ਕਿਹਾ ਕਰੋ, ਰੈਪੀਟੇਸ਼ਨ ਨਾ ਹੋਵੇ। ਬਾਕੀ ਗੱਲ ਕਰਿਆ ਜ਼ਰੂਰ ਕਰੋ ਜੀ, ਜਿਹੋ ਜਿਹੀ ਗੱਲ ਵੀ ਤੁਹਾਡੇ ਮਨ ਦੇ ਵਿੱਚ ਆ, ਥੋੜ੍ਹੇ ਸ਼ਬਦਾਂ ਦੇ ਵਿੱਚ ਸੰਖੇਪ ਦੇ ਵਿੱਚ ਆਪਣਾ ਸੁਨੇਹਾ ਦਿਆ ਕਰੋ ਜੀ। ਇਹ ਰੇਡੀਓ ਸਟੇਸ਼ਨ ਅਸੀਂ ਸਮਝਦੇ ਹਾਂ ਕਿ ਇਹ ਤੁਹਾਡੇ ਵਿਚਾਰਾਂ ਦਾ ਪ੍ਰਚਾਰ ਕਰਨ ਦੇ ਲਈ ਹੋਈ ਆ, ਆਮ ਜਨਤਾ ਕੀ ਸੋਚਦੀ ਆ। ਅਸੀਂ ਤਾਂ ਜੀ ਦੇਖੋ ਹੋਸਟ ਹੈਗੇ ਹਾਂ ਪ੍ਰੋਗਰਾਮ ਦੇ, ਸਾਡੇ ਤਾਂ ਜਿਹੜੀ ਮਨ ਦੇ ਵਿੱਚ ਗੱਲ ਆ ਅਸੀਂ ਤਾਂ ਕਹਿ ਹੀ ਦੇਣੀ ਆ। ਇਹ ਦੇਸ਼ ਇਹੋ ਜਿਹਾ ਨਹੀਂ ਇੱਥੇ ਸਿੱਧੇ ਤਰੀਕੇ ਨਾਲ ਕਹਿ ਦਈਦੀ ਹੈ, ਜਿੱਥੇ ਸਿੱਧੇ ਤਰੀਕੇ ਨਾਲ ਨਹੀਂ ਕਹੀ ਜਾਂਦੀ ਦੂਸਰੇ ਦੇਸ਼ਾਂ 'ਚ, ਉੱਥੇ ਵੀ ਜਿੰਨੀ ਦੇਰ ਰਹੇ ਹਾਂ ਅਸੀਂ ਸਿੱਧੇ ਜਾਂ ਟੇਢੇ ਤਰੀਕੇ ਨਾਲ ਆਪਣੀ ਗੱਲ ਕਰਦੇ ਰਹੇ ਹਾਂ। ਕਈ ਵਾਰੀ ਕਹਿੰਦੇ ਜੀ ਬੰਦੇ ਦੀ ਜ਼ਿੰਦਗੀ ਦਾ ਮਕਸਦ ਕੀ ਹੈ ਜੀ, ਇਹਦੇ ਬਾਰੇ ਹੁਣ ਤੱਕ ਹਜ਼ਾਰਾਂ ਹੀ ਲੋਕ, ਵੱਡੇ ਵੱਡੇ ਫਿਲੋਸਫਰ ਨੇ ਜਿਹੜੇ, ਉਹ ਘੋਖ ਕਰਦੇ ਥੱਕ ਗਏ, ਕਿਤਾਬਾਂ ਦੀਆਂ ਕਿਤਾਬਾਂ ਲਿਖੀਆਂ, ਬੰਦੇ ਦੀ ਜ਼ਿੰਦਗੀ ਦਾ ਕੀ ਮਕਸਦ ਆ। ਕਈ ਤਾਂ ਜੰਗਲਾਂ 'ਚ ਮਕਸਦ ਲੱਭਣ ਗਏ, ਕਈ ਭਗਤੀ ਕਰਨ ਲੱਗ ਗਏ, ਕਈ ਭੋਰਿਆਂ ਦੇ ਵਿੱਚ ਵੜ ਗਏ, ਕਈ ਲੜਾਈਆਂ ਹੀ ਲੜਦੇ ਰਹੇ, ਕੋਈ ਰਾਜਾ ਬਣ ਗਿਆ, ਕੋਈ ਸਿਕੰਦਰ ਵਰਗਾ ਰਾਹ ਦੇ ਵਿੱਚੋਂ ਮੁੜ ਗਿਆ। ਬੰਦੇ ਦੀ ਜ਼ਿੰਦਗੀ ਦਾ ਮਕਸਦ ਕਹਿੰਦਾ ਸਾਰੀ ਦੁਨੀਆਂ ਨੂੰ ਜਿੱਤਣਾ, ਨਾ ਜੀ ਨਾ, ਬੰਦੇ ਦੀ ਜ਼ਿੰਦਗੀ ਦਾ ਮਕਸਦ ਆ ਕਿ ਆਹ ਜਿਹੜਾ ਜੀਵਨ ਆ ਜਿਹੜਾ ਕਿਸੇ ਨੇ ਨਹੀਂ ਦਿੱਤਾ, ਬਲਕਿ ਇਹ ਸਾਡੇ ਮਾਂ ਬਾਪ ਦੇ ਸਰੀਰਕ ਮੇਲ ਮਿਲਾਪ 'ਚੋਂ ਪੈਦਾ ਹੋਇਆ, ਇੱਕ ਬਾਇਓਲੋਜੀਕਲ ਐਕਸ਼ਨ ਦੇ ਵਿੱਚੋਂ, ਬਾਇਓਲੋਜੀਕਲ ਘਟਨਾ ਦੇ ਵਿੱਚੋਂ, ਮਿਲਾਪ ਦੇ ਵਿੱਚੋਂ ਪੈਦਾ ਹੋਇਆ। ਬਸ ਇਹਨੂੰ ਜ਼ਿੰਦਗੀ ਨੂੰ ਜਿਉਂ ਕੇ ਚਲੇ ਜਾਣਾ, ਇਹ ਬੰਦੇ ਦੀ ਜ਼ਿੰਦਗੀ ਦਾ ਮਕਸਦ ਆ। ਬੰਦੇ ਦੀ ਜ਼ਿੰਦਗੀ ਦਾ ਮਕਸਦ ਇਹ ਨਹੀਂ ਹੈ ਕਿ ਉਹ ਪਰਾਂ ਪਤਾਲ ਦੇ ਵਿੱਚ ਨੀਲੀ ਛਤਰੀ ਦੇ ਪਰਲੇ ਪਾਸੇ ਕੋਈ ਬੈਠਾ ਨਹੀਂ ਬੈਠਾ ਉਹਨੂੰ ਲੱਭਣਾ, ਇਹ ਬੰਦੇ ਦੀ ਜ਼ਿੰਦਗੀ ਦਾ ਮਕਸਦ ਨਹੀਂ। ਬੰਦੇ ਦੀ ਜ਼ਿੰਦਗੀ ਦਾ ਮਕਸਦ ਇਹ ਵੀ ਨਹੀਂ ਹੈਗਾ ਵੀ ਆਪਣੇ ਵਿਚਾਰ ਨੂੰ ਦੂਜਿਆਂ ਦੇ ਉੱਤੇ ਠੋਸਣਾ, ਬਿਲਕੁਲ ਨਹੀਂ, ਬਿਲਕੁਲ ਨਹੀਂ। ਬੰਦੇ ਦੀ ਜ਼ਿੰਦਗੀ ਦਾ ਮਕਸਦ ਆ ਬਈ ਆਹ ਜਿਹੜੀ ਜ਼ਿੰਦਗੀ ਆ ਇਹਨੂੰ ਇੰਜੋਏ ਕਰਨਾ, ਜੇ ਕਿਤੇ ਮਾੜਾ ਮੋਟਾ ਧੱਕਾ ਵਿਤਕਰਾ ਹੁੰਦਾ ਉਹਦੇ ਖਿਲਾਫ਼ ਬੋਲਣਾ। ਉਹ ਕਿਉਂ ਬੋਲਦੇ ਹਾਂ? ਉਹ ਆਪਾਂ ਜਿਵੇਂ ਬੰਦਾ ਟ੍ਰੈਫਿਕ 'ਚ ਹੁੰਦਾ ਆਪਣੇ ਲੰਘਣ ਲਈ ਰਸਤਾ ਬਣਾਉਂਦਾ ਨਾ, ਇਵੇਂ ਹੀ ਇਹ ਜ਼ਿੰਦਗੀ ਦੇ ਵਿੱਚ ਵੀ ਆਪਾਂ ਆਪਣੇ ਮਨ ਦੇ ਵਿੱਚ ਜੋ ਕੁਝ ਹੈਗਾ ਉਹਨੂੰ ਆਪਾਂ ਸਮੂਥ ਲਾਈਨ ਜਿਹਾ ਕਰਕੇ ਵੀ ਬੰਦਾ ਜੇ ਸਾਹਮਣੇ ਆਪਣੇ ਨਹੀਂ ਕੋਈ ਗੱਲ ਸੁਣਦਾ ਉਹ ਪਿਆਰ ਦੇ ਨਾਲ ਪ੍ਰੇਮ ਨਾਲ ਗੱਲ ਨੂੰ ਸਮੂਥ ਲਾਈਨ ਕਰਕੇ ਉਹਦੇ ਕੰਨਾਂ 'ਚ ਪਾ ਕੇ ਉਹ ਸਹਿਮਤ ਹੋ ਜੇ, ਜੇ ਨਾ ਵੀ ਸਹਿਮਤ ਹੋਇਆ ਫਿਰ ਕਿਹੜਾ ਆਪਣਾ ਗੱਡਾ ਖੜਨ ਲੱਗਿਆ। ਹੁਣ ਜੇ ਟ੍ਰੈਫਿਕ ਆ ਚੱਲਦਾ, ਟ੍ਰੈਫਿਕ ਦੇ ਵਿੱਚ ਭੀੜ ਭੜੱਕਾ ਵੀ ਹੁੰਦਾ, ਨਹੀਂ ਵੀ ਹੁੰਦਾ, ਕੋਈ ਹੁੱਜ ਵੀ ਮਾਰ ਜਾਂਦਾ, ਕੋਈ ਹੌਰਨ ਵੀ ਮਾਰ ਜਾਂਦਾ, ਫਿਰ ਵੀ ਆਪਾਂ ਮਿੱਥੀ ਮੰਜ਼ਿਲ 'ਤੇ ਪਹੁੰਚ ਹੀ ਜਾਂਦੇ ਹਾਂ। ਮਿੱਥੀ ਹੋਈ ਮੰਜ਼ਿਲ ਆ ਜਿਹੜੀ ਪਹਿਲਾਂ ਹੀ ਉਹ ਡੱਬਾ ਜਿਹੜਾ ਫਿਊਨਰਲ ਹੋਮ ਦੇ ਵਿੱਚ ਪਿਆ। ਅਸੀਂ 70-80 ਸਾਲ 50 ਸਾਲ 60 ਸਾਲ ਆਪਣੀ ਜ਼ਿੰਦਗੀ ਭੋਗ ਕੇ ਹੌਲੀ 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 ਉਹ ਡੱਬੇ ਦੇ ਵਿੱਚ ਜਾ ਕੇ ਬੰਦ ਹੋਣਾ। ਉਸ ਤੋਂ ਬਾਅਦ ਇੱਕ ਸੁੱਚ ਬੰਜਣੀਆਂ ਡੁੰਮ, ਬਸ ਜੀ ਸਾਰਾ ਕੁਛ ਖਤਮ। ਜਿੰਨਾ ਆਪਣਾ ਸਰੀਰ ਆ ਉਹਨੇ ਹਵਾ ਦੇ ਵਿੱਚ ਜਾਂ ਆਲੇ ਦੁਆਲੇ ਦੇ ਵਿੱਚ ਰਚਮਿਚ ਜਾਣਾ, ਇਹ ਬੰਦੇ ਦੀ ਜ਼ਿੰਦਗੀ ਦਾ ਮਕਸਦ ਆ। ਇਸ ਕਰਕੇ ਆਪਾਂ ਨੂੰ ਇੱਕ ਘੰਟਾ ਮਿਲਦਾ ਵਿਚਾਰ ਚਰਚਾ ਕਰਨ ਲਈ, ਮਨ ਦੀਆਂ ਗੱਲਾਂ ਖੋਲ੍ਹ ਕੇ। ਬਹੁਤ ਵਾਰ ਮੈਂ ਦੇਖਿਆ ਕਿ ਬੰਦੇ ਸਾਰੀ ਉਮਰ ਤੁਰ ਜਾਂਦੇ ਨੇ, ਮਨ ਦੀ ਗੱਲ ਹੀ ਨਹੀਂ ਕਰਦੇ। ਮੈਂ ਬਹੁਤ ਸਾਰੇ ਬਜ਼ੁਰਗਾਂ ਨਾਲ ਬੜੇ ਪ੍ਰੇਮ ਨਾਲ ਗੱਲ ਕਰਕੇ ਦੇਖੀ ਆ, ਉਹ ਕਹਿੰਦੇ ਜੀ, ਕਹਿੰਦੇ ਸਾਰੀ ਉਮਰ ਬੱਚਿਆਂ ਦੀ ਖਾਤਰ ਕੰਮ ਕਰਦੇ ਨੇ, ਬੱਚਿਆਂ ਨੇ ਸਾਡੀ ਗੱਲ ਹੀ ਨਹੀਂ ਸੁਣੀ। ਉਹ ਨਹੀਂ ਸੁਣੀ ਤਾਂ ਨਾ ਸਹੀ, ਫਿਰ ਕੀ ਹੋ ਗਿਆ? ਇਹਦੇ 'ਚ ਕਿੱਡੀ ਕੁ ਗੱਲ ਆ ਜੇ ਬੱਚਿਆਂ ਨੇ ਨਾ ਸੁਣੀ? ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਤੀ। ਸਾਡੀ ਅੱਧੀ ਜਨਤਾ ਤਾਂ ਇਸ ਕਰਕੇ ਹੀ ਮਾਨਸਿਕ ਰੋਗੀ ਬਣੀ ਬੈਠੀ ਆ, ਡਿਪਰੈਸ਼ਨ ਦੇ ਪੇਸ਼ੈਂਟ ਬਣ ਜਾਂਦੇ ਆ। ਕਹਿੰਦੇ ਜੀ ਦੂਜੇ ਸਾਡੀ ਗੱਲ ਨਹੀਂ ਸੁਣਦੇ। ਜਿਹੜੇ ਨਹੀਂ ਸੁਣਦੇ ਤੁਸੀਂ ਜ਼ਰੂਰ ਸੁਣਾਉਣੀ ਆ, ਹੋ ਸਕਦਾ ਤੁਹਾਡੀ ਗੱਲ ਹੀ ਇੰਨੀ ਕੀਮਤੀ ਹੋਵੇ ਨਾ, ਬੁੱਝੜਾਂ ਦੇ ਬੁੱਝੜ ਜਿਹੜੇ ਘੋਗੜ ਨੇ ਉਹਨਾਂ ਦੇ ਐਵੇਂ ਪੱਲੇ ਪਾਉਣੀ ਆ। ਕੀਮਤੀ ਗੱਲ ਆਪਦੀ ਸਾਂਭ ਕੇ ਰੱਖੋ, ਜਮਾਂ ਨਾ ਕਿਸੇ ਨੂੰ ਸੁਣਾਓ, ਜਾਂ ਫਿਰ ਕੋਈ ਰੇਡੀਓ ਪ੍ਰੋਗਰਾਮ ਸ਼ੁਰੂ ਕਰ ਲਓ ਸਾਡੇ ਵਰਗਾ ਕੋਈ ਪ੍ਰੋਗਰਾਮ ਨਾ, ਇੱਕ ਘੰਟਾ ਬੈਠੋ ਹੈ ਨਾ। ਅਤੇ ਅੱਛਾ, ਬਾਕੀ ਸਾਡੀ ਜਨਤਾ ਦਾ ਨਾ ਬਿਲਕੁਲ ਸਰਿਆ ਪਿਆ। ਉਹ ਕਹਿੰਦੇ ਜੀ ਅਸੀਂ ਜਾਂਦੇ ਹਾਂ ਗੱਲਾਂ ਸੁਣਨ ਦੇ ਲਈ, ਕਿੱਥੇ ਜਾਂਦੇ ਨੇ? ਸਤਸੰਗ ਦੇ ਉੱਤੇ। ਸਤਸੰਗ 'ਤੇ ਸੜਿਆ ਬੁਝਿਆ ਜਾਂ ਸਾਧ ਹੁੰਦਾ, ਉਹਨੂੰ ਕੁਛ ਨਹੀਂ ਪਤਾ ਹੁੰਦਾ, ਉਹਨੇ ਇੱਕ ਕਿਤਾਬ ਵੀ ਨਹੀਂ ਪੜ੍ਹੀ ਹੁੰਦੀ। ਮੈਂ 100% ਦਾਅਵੇ ਨਾਲ ਕਹਿ ਸਕਦਾ ਉਹਨੇ ਆਪਣੇ ਧਰਮ ਦਾ ਜਿਹੜਾ ਧਾਰਮਿਕ ਗ੍ਰੰਥ ਆ, ਕੋਈ ਪਵਿੱਤਰ ਪੁਸਤਕ ਆ, ਉਹਨੇ ਉਹ ਵੀ ਘੋਖ ਕੇ ਨਹੀਂ ਵੇਖੀ ਹੁੰਦੀ। ਜੇ ਘੋਖੀ ਹੁੰਦੀ ਤਾਂ ਅਪਲਾਈ ਨਹੀਂ ਕਰਕੇ ਵੇਖੀ ਹੁੰਦੀ। ਉਹ ਤੋਂ ਗੱਲਾਂ ਸੁਣ ਜਾਂਦੇ ਨੇ ਜਿਹਨੂੰ ਜ਼ਿੰਦਗੀ ਬਾਰੇ ਕੁਝ ਵੀ ਨਹੀਂ ਪਤਾ, ਉਹਨੂੰ ਕਹਿਣਗੇ ਜੀ ਅਸੀਂ ਸਤਸੰਗ ਕਰਨਾ ਆ। ਅੱਛਾ, ਹੋਰ ਸਤਸੰਗ ਵਾਲੇ ਕਿਹੋ ਜਿਹੇ ਹੁੰਦੇ ਨੇ? ਆਹ ਜਿਹੜੇ ਰੇਪਿਸਟ ਨੇ, ਵੱਡੇ ਵੱਡੇ ਠੱਗ ਚੋਰ ਜਿਨ੍ਹਾਂ ਨੇ ਕਤਲ ਕੀਤਾ, ਜਿਨ੍ਹਾਂ ਨੂੰ ਸਤਿਗੁਰੂ ਦੀ ਉਪਾਧੀ ਦਿੰਦੇ ਆ, ਜਿਨ੍ਹਾਂ ਤੋਂ ਸਾਰੇ ਲੀਡਰ ਡਰਦੇ ਨੇ, ਉਹਨਾਂ ਦੀਆਂ ਗੱਲਾਂ ਸੁਣਨ ਦੇ ਲਈ ਜਾਂਦੇ ਨੇ। ਕਹਿੰਦੇ ਜੀ ਅਸੀਂ ਸਤਸੰਗ ਲਾਉਂਦੇ ਹਾਂ। ਉਹ ਤੁਸੀਂ ਦੋ ਚਾਰ ਦੋਸਤ ਮਿੱਤਰਾਂ ਨਾਲ, ਆਪਣੀ ਉਮਰ ਦੇ ਨਾਲ ਦੋ ਚਾਰ ਮਤਲਬ ਗੱਲਾਂ ਕਰਕੇ ਜ਼ਿੰਦਗੀ ਦਾ ਸਵਾਦ ਮਾਣ ਲਓ। ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਅਗਲੇ ਸੈਕਿੰਡ ਦਾ ਭਰੋਸਾ। ਇਸ ਕਰਕੇ ਇੰਜੋਏ ਕਰਿਆ ਕਰੋ ਜ਼ਿੰਦਗੀ ਨੂੰ, ਗੱਲਾਂ ਸੁਣਨੀਆਂ ਹੁੰਦੀਆਂ, ਰੇਡੀਓ ਪ੍ਰੋਗਰਾਮ ਕੋਈ ਨਾ ਕੋਈ ਜ਼ਰੂਰ ਸੁਣ ਲਿਆ ਕਰੋ ਆਪਣੀ ਮਰਜ਼ੀ ਦਾ। ਸਾਡਾ ਸੁਣਨਾ ਹੁੰਦਾ ਤਾਂ ਭਰਾਵੋ ਗੱਲ ਇਹ ਹੈ ਵੀ ਅਸੀਂ ਨਹੀਂ ਕਹਿੰਦੇ ਸਾਡੀ ਤਾਰੀਫ ਨਾ ਕਰਿਆ ਕਰੋ ਬਾਹਲੀ, ਵੀ ਸਾਡੀਆਂ ਗੱਲਾਂ ਚੰਗੀਆਂ ਨੇ ਮਾੜੀਆਂ ਨੇ। ਆਪਣੇ ਮਨ 'ਚ ਜਿਹੜਾ ਕੁਝ ਆਉਂਦਾ ਨਾ, ਆਪਾਂ ਤਾਂ ਮਾਨਸਿਕ ਤਸੱਲੀ ਲਈ ਰੇਡੀਓ ਸ਼ੋਅ ਕਰਦੇ ਹਾਂ, ਬਹੁਤਾ ਸੀਰੀਅਸਲੀ ਵੀ ਨਾ ਲਿਆ ਕਰੋ। ਸਾਡੀਆਂ ਗੱਲਾਂ 'ਤੇ ਵਿਸ਼ਵਾਸ ਪੂਰਾ ਨਾ ਕਰਿਆ ਕਰੋ। ਸਾਡੀਆਂ ਗੱਲਾਂ ਦੇ ਵਿੱਚ ਕੋਈ ਸੱਚਾਈ ਨਹੀਂ, ਮੈਂ ਤੁਹਾਨੂੰ ਕਹਿ ਜਾਂਦਾ ਸਾਡੇ ਦਾ ਜਿਹੜਾ ਮਨ 'ਚ ਆਉਂਦਾ ਨਾ ਉਹ ਕਹਿੰਦੇ ਹਾਂ। ਮੈਂ ਕੱਲ੍ਹ ਸੱਚ ਦੀ ਡੈਫੀਨੇਸ਼ਨ ਤੁਹਾਨੂੰ ਦੱਸੀ ਸੀ, ਸੱਚ ਮੁਕਾਬਲਤਨ ਹੁੰਦਾ, ਰੈਲੇਟਿਵ ਹੁੰਦਾ। ਕੋਈ ਚੀਜ਼ ਐਬਸੋਲਿਊਟ ਟਰੁੱਥ ਜਾਂ ਐਬਸੋਲਿਊਟ ਲਾਈ ਨਹੀਂ ਹੈ। ਕੋਈ ਵੀ ਜਾਣੀ ਚੀਜ਼ ਆ ਜਿਹੜੀ ਅੱਜ ਸਾਨੂੰ ਸੱਚ ਦਿਸਦੀ ਹੈ ਨਾ, ਹੋ ਸਕਦਾ ਕੱਲ੍ਹ ਨੂੰ ਉਹ ਝੂਠ ਪ੍ਰੂਫ ਹੋ ਜਾਏ। ਇਸ ਕਰਕੇ ਦਾਅਵਾ ਨਾ ਕਰਿਆ ਕਰੀਏ ਸਾਡੀ ਗੱਲ ਸੱਚ ਆ, ਫਲਾਨੀ ਗੱਲ ਝੂਠ ਆ। ਮੈਂ ਤਾਂ ਕਹਿੰਦਾ ਬੰਦਾ ਜਿਹੜਾ, ਬੰਦੇ ਦੀ ਤਰੱਕੀ ਉੱਥੋਂ ਸ਼ੁਰੂ ਹੁੰਦੀ ਹੈ ਜਦੋਂ ਆਪਣੀਆਂ ਗੱਲਾਂ 'ਤੇ ਸ਼ੱਕ ਕਰਨ ਲੱਗ ਜਾਂਦਾ। ਉਹ ਸ਼ੱਕ ਨੂੰ, ਸ਼ੱਕ ਦੇ ਨਿਵਾਰਨ ਲਈ, ਸ਼ੱਕ ਦੀ ਨਿਵਿਰਤੀ ਲਈ ਫਿਰ ਉਹ ਘੋਖ ਪੜਤਾਲ ਕਰਦਾ। ਉਹ ਕਈ ਤਰ੍ਹਾਂ ਦੇ ਵਿਅਕਤੀਆਂ ਦੇ ਨਾਲ ਗੱਲਬਾਤ ਆ ਜਿਹੜੀ ਸਾਂਝੀ ਕਰਦਾ, ਦੋ ਚਾਰ ਕਿਤਾਬਾਂ ਫਰੋਲਦਾ, ਆਪਣੇ ਪੁਰਾਣੇ ਅਧਿਆਪਕਾਂ ਨੂੰ ਵੀ ਪੁੱਛਦਾ, ਆਪਣੇ ਤੋਂ ਵੱਡਿਆਂ ਨੂੰ ਪੁੱਛਦਾ, ਛੋਟਿਆਂ ਨਾਲ ਗੱਲ ਸਾਂਝੀ ਕਰਦਾ। ਉਹ ਸੱਚ ਦੀ ਭਾਲ ਦੇ ਵਿੱਚ ਨਿਕਲ ਜਾਂਦਾ, ਪਰ ਸੱਚ ਕਿਸੇ ਨੂੰ ਲੱਭਿਆ ਜਾਂ ਨਹੀਂ ਲੱਭਿਆ ਇਹ ਨਹੀਂ ਮੈਨੂੰ ਪਤਾ ਗਾ। ਇੰਨਾ ਜ਼ਰੂਰ ਆ, ਤੁਸੀਂ ਵੀ ਜਦੋਂ ਸੱਚ ਦੀ ਭਾਲ 'ਚ ਨਿਕਲੋਗੇ ਨਾ, ਸਭ ਤੋਂ ਵੱਡਾ ਸੱਚ ਇਹ ਹੈ ਵੀ ਆ 70-80 ਸਾਲ ਦੀ ਜ਼ਿੰਦਗੀ ਆ, ਆਨੰਦ ਦੇ ਨਾਲ ਜਿਉਵੋ, ਆਰਾਮ ਦੇ ਨਾਲ ਮਜ਼ੇ ਲਓ, ਜਿਹਨੂੰ ਕੌਫੀ ਚੰਗੀ ਲੱਗਦੀ ਕੌਫੀ ਪੀਓ, ਨਸ਼ਿਆਂ ਤੋਂ ਦੂਰ ਰਹੋ। ਮੈਂ ਲੈਕਚਰ ਤਾਂ ਨਹੀਂ ਦੇਣਾ ਤੁਹਾਨੂੰ, ਮੈਂ ਤਾਂ ਇੰਜੋਇਮੈਂਟ ਦੀ ਗੱਲ ਕਰ ਰਿਹਾ। ਬਾਕੀ ਸ਼ਿਵਿੰਦਰ ਸਾਡੇ ਨਾਲ ਨੇ, ਕੱਲ੍ਹ ਦਾ ਵਿਸ਼ਾ ਜ਼ਰੂਰ ਇੱਕ ਮੈਨੂੰ ਚੁਭਦਾ ਜੀ, ਕਿਉਂਕਿ ਇੱਕ ਦੋ ਸੱਜਣ ਮਿੱਤਰ ਕਹਿੰਦੇ ਤੁਹਾਨੂੰ ਜੀ, ਤੁਹਾਨੂੰ ਕਹਿੰਦੇ ਮੋਦੀ ਸਾਹਿਬ ਨਾਲ ਬੜੀ ਛੇੜ ਆ, ਕਹਿੰਦੇ ਉਹਦੇ 'ਤੇ ਬੜਾ ਤਵਾ ਲਾਉਂਦੇ ਹੋ। ਮੈਂ ਕਹਿੰਦੀ ਸਾਨੂੰ ਛੇੜ ਨਹੀਂ ਹੈ ਕਿ ਉਹ ਕਹਿੰਦੇ ਜੀ ਤੁਸੀਂ ਹਿੰਦੂ ਧਰਮ ਦੇ ਤਵਾ ਲੈਦਾ। ਮੈਂ ਉਹਨਾਂ ਨੂੰ ਪੁੱਛਿਆ, ਉਹ ਮੈਂ ਕਿਹਾ ਭਰਾਵਾ ਗੱਲ ਸੁਣ, ਤੂੰ ਹਿੰਦੂ ਸੰਸਕ੍ਰਿਤੀ ਬਾਰੇ ਕੁਛ ਪੜ੍ਹਿਆ? ਕਹਿੰਦਾ ਨਹੀਂ ਮੈਂ ਤਾਂ ਪੜ੍ਹਿਆ ਨਹੀਂ। ਮੈਂ ਕਿਹਾ ਤੈਨੂੰ ਪਤਾ ਬਈ ਕਿੰਨੀਆਂ ਸ਼ਾਖਾਵਾਂ ਨੇ ਹਿੰਦੂ ਫਿਲੋਸਫੀ ਦੀਆਂ, ਕਿੰਨੀਆਂ ਧਰਾਵਾਂ ਨੇ, ਅਤੇ ਕਿਹੜੀਆਂ ਕੀ ਕੁਛ ਵਾਪਰਦਾ ਰਿਹਾ? ਕਹਿੰਦਾ ਨਾ ਜੀ ਇਹ ਤਾਂ ਮੈਨੂੰ ਪਤਾ ਨਹੀਂ, ਮੈਨੂੰ ਤਾਂ ਬਸ ਇੰਨਾ ਹੀ ਸੁਣਿਆ। ਕਹਿੰਦੇ ਜੀ ਤੁਸੀਂ ਤਵਾ ਲਾਈ ਜਾਂਦੇ ਹੋ ਬੈਠੇ। ਮੈਂ ਕਿਹਾ ਨਹੀਂ ਮੈਂ ਤਵਾ ਨਹੀਂ ਲਾਇਆ। ਕਹਿੰਦਾ ਇੱਕ ਅੱਧੀ ਘਟਨਾ ਹੋ ਗਈ ਹਿਜਾਬ ਦੇ ਖਿਲਾਫ ਹੋ ਗਿਆ, ਕਹਿੰਦਾ ਤੁਸੀਂ ਤਾਂ ਕਹਿੰਦਾ ਅਸਮਾਨ ਸਿਰ 'ਤੇ ਚੱਕ ਲਿਆ। ਮੈਂ ਕਿਹਾ ਮੈਂ ਅਸਮਾਨ ਥੋੜ੍ਹਾ ਸਿਰ 'ਤੇ ਚੱਕਿਆ, ਉਹਦਾ ਵੇਵਜ਼ ਆ, ਕਿ ਇੱਕ ਕੰਟਰੀ ਫਾਸ਼ਿਜ਼ਮ ਵੱਲ ਵੱਧ ਰਿਹਾ, ਫਾਸ਼ਿਸਟ ਕੰਟਰੀ ਬਣ ਰਿਹਾ, ਇਹੋ ਜਿਹਾ ਕੰਟਰੀ ਆ ਜਿਹੜਾ ਜਰਮਨੀ ਪਹਿਲਾਂ ਹੋਇਆ ਸੀ, ਪੂਰੀ ਉਹਦੀ ਵਿਚਾਰਧਾਰਾ 'ਤੇ। ਅਤੇ ਉਹ ਭਾਈ ਸਾਹਿਬ ਕਹਿੰਦੇ ਹੋਇਆ ਹੀ ਕੁਝ ਨਹੀਂ। ਸ਼ਿਵਿੰਦਰ ਦੱਸ ਦੇਣਗੇ ਵੀ ਤ੍ਰਿਪੁਰਾ ਦੇ ਵਿੱਚ ਮੁਸਲਮਾਨਾਂ ਨੂੰ ਕਿਵੇਂ ਮਾਰਿਆ ਗਿਆ, ਆਸਿਫਾ ਨਾਂ ਦੀ 8 ਸਾਲ ਦੀ ਲੜਕੀ ਨਾਲ ਬਲਾਤਕਾਰ ਕਰਤਾ ਅਤੇ ਜੱਜ ਸਾਹਿਬ ਆ ਜਿਹੜੇ ਉਹ ਅੱਖਾਂ 'ਤੇ ਪੱਟੀ ਬੰਨ੍ਹ ਕੇ ਬੈਠੇ ਰਹੇ। ਕਿਸਾਨ 7-8 ਕਿਸਾਨ ਮਾਰਤੇ, ਇੱਕ ਐਮ ਪੀ ਦੇ ਪੁੱਤਰ ਨੇ ਗੱਡੀ ਚੜ੍ਹਾਤੀ, ਜੱਜ ਸਾਹਿਬ ਨੇ ਉਹਨੂੰ ਬੇਲ ਦੇਤੀ। ਬੁੱਧੀਜੀਵੀ ਜਿਹੜਾਂ ਦੇ ਵਿੱਚ ਤਾੜੇ ਹੋਏ ਨੇ ਉਹਨਾਂ ਨੂੰ ਕਿਸੇ ਨੇ ਸਿਆਣਿਆਂ ਨੇ, ਅਤੇ ਆ ਖੋਤੀ ਸਤਿਗੁਰੂ ਜਿਹੜਾ ਬਹੁਤ ਵੱਡਾ ਰੇਪਿਸਟ ਆ, ਕਾਤਲ ਆ ਜਿਹੜਾ, ਉਹਨੂੰ ਪੈਰੋਲ 'ਤੇ ਭੇਜਤਾ। ਮਤਲਬ ਅਜੇ ਤੁਸੀਂ ਕਹਿੰਦੇ ਕੁਝ ਹੋਇਆ ਹੀ ਨਹੀਂ। ਮੈਂ ਇਹ ਸਵਾਲ ਮੇਰੇ ਮਨ ਦੇ ਵਿੱਚ ਆਏ ਸੀ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਰੇਡੀਓ 'ਤੇ ਆਇਓ, ਆਪਾਂ ਵਿਚਾਰ ਚਰਚਾ ਕਰਾਂਗੇ, ਮੇਰੇ ਨਾਲ ਕਿਉਂ ਫੋਨ 'ਤੇ ਤੁਸੀਂ ਆਪਣਾ ਸਮਾਂ ਖਰਾਬ ਕਰਦੇ, ਹੋ ਸਕਦਾ ਤੁਹਾਨੂੰ ਘੰਟੇ ਦਾ $300-400 ਮਿਲਦਾ ਹੋਵੇ। ਮੈਂ ਕਿਹਾ ਮੈਨੂੰ ਤਾਂ ਇੰਨੇ ਨਹੀਂ ਮਿਲਦੇ, ਮੈਂ ਤਾਂ ਕੰਮ ਕਰਨ ਵਾਲਾ ਬੰਦਾ। ਆਪਾਂ ਰੇਡੀਓ 'ਤੇ ਜ਼ਰੂਰ ਆ ਕੇ, ਮੇਰੀ ਅੱਜ ਵੀ ਬੇਨਤੀ ਆ ਸੱਜਣਾਂ ਨੂੰ ਵੀ ਤੁਸੀਂ ਰੇਡੀਓ 'ਤੇ ਆ ਕੇ ਗੱਲ ਕਰਿਆ ਕਰੋ, ਜੇ ਤੁਹਾਨੂੰ ਕੋਈ ਸਾਡੀ ਗੱਲ ਦੇ ਨਾਲ ਮਤਭੇਦ ਆ, ਅਤੇ ਆਪਾਂ ਵਿਚਾਰ ਚਰਚਾ ਕਰੀਏ, ਅਸੀਂ ਤੁਹਾਡੀ ਪੂਰੀ ਗੱਲ ਸੁਣਾਂਗੇ, ਅਸੀਂ ਆਪ ਘੱਟ ਟਾਈਮ ਲਾਵਾਂਗੇ, ਤੁਹਾਡੀ ਪੂਰੀ ਗੱਲ ਸੁਣਾਂਗੇ। ਖੈਰ ਇੱਕ ਕਾਲਰ ਸ਼ਾਇਦ ਨਾਲ ਨੇ ਮੇਰੇ ਅਤੇ ਸ਼ਿਵਿੰਦਰ ਵੀ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ, ਕਾਲਰ ਦੀ ਗੱਲ ਸੁਣ ਲਈਏ ਪਹਿਲਾਂ।
ਹਾਂਜੀ ਸਤਿ ਸ਼੍ਰੀ ਅਕਾਲ ਸਰ, ਮੇਰਾ ਉਹੀ ਸੀਗਾ ਸਵਾਲ, ਸੁਮਿੰਦਰ ਜੀ ਨੂੰ ਪੁੱਛਿਆ ਜੀ, ਇੱਕ ਆਪਣੇ ਇੱਥੇ ਕਬੱਡੀ ਦਾ ਕਾਫੀ ਪਲੇਅਰ ਹੁੰਦਾ ਜੀ, ਮੈਂ ਨਿਊਜ਼ ਸੁਣੀ ਹੈ ਜੀਤਾ ਮੌੜ, ਉਹ ਮੁੜ ਕੇ ਬਾਬਾ ਬਣ ਗਿਆ ਸੀਗਾ ਜੀ, ਉੱਥੇ ਠੱਗੀਆਂ ਠੋਰੀਆਂ ਕਾਫੀ ਇੱਥੇ ਵੀ ਕਰਕੇ ਗਿਆ, ਕਲੱਬਾਂ ਨਾਲ ਕਰ ਗਿਆ, ਅੱਜ ਕਹਿੰਦੇ SPF ਨੇ ਸਪੈਸ਼ਲ ਟਾਸਕ ਫੋਰਸ ਹੈ, ਉਹਨੇ ਕਾਫੀ ਵੱਡੀ ਮਾਤਰਾ 'ਚ ਉਹਦੇ ਡੇਰੇ 'ਚੋਂ ਉੱਥੋਂ ਆਹ ਚਿੱਟਾ ਪਾਊਡਰ ਤੇ ਬੜੇ ਸਮਗਲਿੰਗ ਤੇ ਦੋ ਬੰਦੇ ਹੋਰ ਜਿਹੜੇ ਕਬੱਡੀ ਦਾ ਪਲੇਅਰ ਜਵਾਰਾ ਤੇ ਇੱਕ ਹੋਰ ਉਹ ਫੜ ਲਿਆ ਜੀ। ਬਾਕੀ ਤਾਂ ਚਲੋ ਉਹੀ ਇਹ ਹੈਗੀ ਆ ਜੀ, ਮੈਨੂੰ ਉਹ ਬੰਦੇ ਦਾ ਫੋਨ ਆਇਆ, ਮੈਂ ਕਿਹਾ ਜੀ ਬਾਬਾ ਜੀ ਤਾਂ ਕੁਆਲੀਫਾਈ ਤਾਂ ਪੂਰਾ ਕਰਦਾ ਸੀ ਇਸ ਕੰਮ ਦੀ, ਤੇ ਉਹ ਦੂਸਰੀ ਗੱਲ ਇਹ ਹੈਗੀ ਆ ਜੀ ਵੀ ਬਸ ਇਹੀ ਆ ਵੀ ਇਨਸਾਨ ਤੇ ਇਸੀ ਗੱਲ ਆਉਂਦਾ ਵੀ ਜਿਹੜੇ ਰੱਬ ਨੂੰ ਅਸੀਂ ਸਾਰੀ ਪੂਜਦੇ ਰਹੇ, ਉਹ ਬੱਚੀ ਵਾਰੀ ਤੇ ਉਹ ਕਿਸਾਨਾਂ ਵਾਰੀ, ਉਹ 8 ਸਾਲ ਦੀ ਬੱਚੀ, ਉਹਨੂੰ ਪਤਾ ਨੀ ਮੇਰਾ ਧਰਮ ਕੀ ਆ, ਕਿੰਨੇ ਉਹਦੇ ਨਾਲ ਬਲਾਤਕਾਰ ਕੀਤਾ, ਰੋਣ ਆਉਂਦਾ ਜੀ। ਫਿਰ ਰੱਬ ਤੇ ਗਿਲਾ ਕਰੀਦਾ ਵੀ ਰੱਬਾ ਤੂੰ ਹੈ ਕਿ ਨਹੀਂ, ਕਿ ਅਸੀਂ ਐਵੇਂ ਤੇਰੇ ਤੇ ਐ ਕਰੀ ਜਾਂਦੇ, ਜੇ ਤੂੰ ਹੈਗਾ ਤਾਂ ਤੂੰ ਇਹਨਾਂ ਦੀ ਕਿਉਂ ਨੀ ਪੁਕਾਰ ਸੁਣਦਾ, ਮਾੜੇ ਦੀ ਕਿਉਂ, ਮਾੜੇ ਨਾਲ ਕਿਉਂ ਜਾਤੀ ਹੁੰਦੀ ਆ ਮਾੜੇ ਦੀ। ਮੈਂ ਤਾਂ ਇਸੇ ਗੱਲ ਤੇ ਇਹੀ ਕਹਿਣਾ ਵੀ ਦੁਨੀਆਂ 'ਚ ਦੋ ਹੀ ਧਰਮ ਹੈ, ਅਮੀਰੀ ਤੇ ਗਰੀਬੀ ਜੀ, ਬਸ ਇਹੀ ਹੈ। ਸ਼ਰਾਬ ਹੈ ਜੇ ਇਹੋ ਜਿਹੇ ਮਾੜੇ ਕੰਟਰੀਆਂ 'ਚ ਕਹਿਣਾ ਪੈ ਰਿਹਾ ਵੀ ਜਿਹਨਾਂ ਨੂੰ ਵਿਚਾਰਿਆਂ ਨੂੰ, ਕਿਵੇਂ ਆਪਣੇ ਵੀ ਬੱਚੇ ਹੈਗੇ ਆ, ਮਾੜਾ ਜਿਹਾ ਬੱਚਾ ਸਿੱਖ ਹੋ ਜੇ ਰਾਤ ਨੂੰ ਨੀਂਦ ਨੀ ਪੈਂਦੀ ਜੀ।
ਬਿਲਕੁਲ ਠੀਕ,
ਜਿਹਨਾਂ ਦੀ ਐ ਤੁਰ ਗਈ ਤੇ ਅੱਜ ਉਹ ਦੋਸ਼ੀ ਦਰਦ ਨਾ ਆਉਂਦੇ, ਕਹਿੰਦੇ ਬੇਲ ਤੇ ਆ ਗਏ ਆ, ਤੇ ਦੇਖੋ ਵੀ ਕੀ ਉਹਨਾਂ ਦਾ ਜਾਣਾ ਹੋ ਗਿਆ, ਤੇ ਕਿਹੜਾ ਰੱਬ ਹੈ, ਐਨੀ ਤਕੜੇ ਦਾ ਹੀ ਰੱਬ ਆ ਜੀ, ਉਹ ਵੀ ਉੱਥੇ ਦੀ ਸੁਣਦਾ, ਕੋਰਟਾਂ ਵੀ ਤਕੜੇ ਦੀਆਂ, ਤਕੜੇ ਤਕੜੇ ਵਕੀਲ ਆ, ਮਾੜੀ ਦੀ ਕਿਹੜੀ ਕੀ ਪ੍ਰਭਾਵ ਹੈਗੀ ਹੈ। ਤੁਸੀਂ ਸ਼ਮਿੰਦਰ ਜੀ ਤੋਂ ਪੁੱਛੋ ਜੀ, ਇਹ ਕਪੂਰਥਲੇ ਚ ਉਹਨਾਂ ਨੂੰ ਕਾਲਾ ਸੰਘਿਆ ਕੋਈ ਡੇਰਾ
ਸ਼ਿਵਿੰਦਰ ਤੋਂ ਪੁੱਛਦੇ ਆ ਜੀ, ਮੈਂ ਉਹ ਗੱਲਬਾਤ ਜਿਹੜੀ ਸ਼ੁਰੂ ਕੀਤੀ ਆ ਉਹਨੂੰ ਤੁਸੀਂ ਵੀ ਇਸ਼ਾਰਾ ਕੀਤਾ, ਉਹਨੂੰ ਪੂਰਾ ਕਰਦਾ। ਇੱਕ ਨਾ ਡਾਕੂਮੈਂਟਰੀ ਆ, ਸ਼ਾਇਦ ਸ਼ਿਵਿੰਦਰ ਡਿਟੇਲ ਚ ਦੱਸ ਦੇਣਗੇ, ਦ ਡੈਥ ਆਫ ਮੈਰਿਟ, ਜਦੋਂ ਆਪਾਂ ਤੁਸੀਂ ਕੀਤੀ ਆ ਨਾ ਅਮੀਰ ਗਰੀਬ ਦੀ ਗੱਲ ਜਾਂ ਵਿਤਕਰੇ ਦੀ ਗੱਲ ਜਾਂ ਇਹਨਾਂ ਦੀ ਗੱਲ, ਤਾਂ ਡੈਥ ਆਫ ਆ ਮੈਰਿਟ ਦੇ ਵਿੱਚ ਨਾ 5 ਨੌਜਵਾਨਾਂ ਦਾ ਵੇਰਵਾ ਦਿੱਤਾ ਭਾਰਤ ਦੇ ਵਿੱਚੋਂ ਨੇ। ਦੇਖੋ ਸਾਨੂੰ ਭਾਰਤ ਨਾਲ ਬੜਾ ਪ੍ਰੇਮ ਆ, ਉਸ ਮਿੱਟੀ ਨੇ ਮਿੱਟੀ ਦਾ ਖਾਧਾ ਪੀਤਾ, ਖਾਧੇ ਪੀ ਖਾ ਪੀ ਕੇ ਅਤੇ ਵੱਡੇ ਹੋਏ ਹਾਂ, ਇਹਨਾਂ ਦੇਸ਼ਾਂ 'ਚ ਆਏ ਹਾਂ। ਜੇ ਉੱਥੇ ਸਿਸਟਮ ਚੰਗਾ ਹੁੰਦਾ ਨਾ, ਮੇਰਾ ਖਿਆਲ ਕਿਸੇ ਦਾ ਜੀ ਨਹੀਂ ਕਰਦਾ ਆਪਦੇ ਘਰ ਬਾਰ ਮਾਂ ਪਿਓ ਨੂੰ ਛੱਡ ਕੇ ਅਤੇ ਉਹ ਆਪਣੀ ਧਰਤੀ ਨੂੰ ਛੱਡ ਕੇ ਹੋਰ ਕਿਤੇ ਜਾਵੇ। ਉੱਥੇ ਇੰਨੇ ਨੌਜਵਾਨ ਨੇ, ਨੌਜਵਾਨਾਂ 'ਚ ਇੰਨਾ ਪੋਟੈਂਸ਼ੀਅਲ ਆ, ਭਾਰਤ ਨੰਬਰ ਇੱਕ ਦੇਸ਼ ਬਣ ਸਕਦਾ, ਪਰ ਕਰਪਟ ਹਾਕਮ ਨੇ ਜਿਹੜੇ ਗੰਦਾ ਸਿਸਟਮ ਆ ਉਹਦੇ ਕਰਕੇ ਉੱਥੋਂ ਭੱਜਣਾ ਪੈਂਦਾ ਜੀ। ਸਿੱਖਿਆ ਸੰਸਥਾਵਾਂ 'ਚ ਨਾ 5 ਨੌਜਵਾਨ ਸੀ, ਇਹ ਹੋਣਹਾਰ ਦਲਿਤ ਨੌਜਵਾਨ ਸੀ, ਰੋਹਿਤ ਵੇਮੂਲਾ ਨਾਂ, ਮਨੀਸ਼ ਕੁਮਾਰ, ਜਸਪ੍ਰੀਤ ਸਿੰਘ, ਬਾਲਮੁਕੰਦ ਭਾਰਤੀ। ਆਹ ਜਿਹੜਾ ਡੈਥ ਆਫ ਮੈਰਿਟ 'ਚ ਨਾ, ਇਹ ਬੜੇ ਇੰਟੈਲੀਜੈਂਟ ਬੱਚੇ ਸੀ, ਇਹਨਾਂ ਨੇ ਸੁਸਾਈਡ ਕੀਤਾ ਕਿਉਂਕਿ ਇਹਨਾਂ ਨੂੰ ਸਮਾਜ ਤੰਗ ਕਰਦਾ ਰਿਹਾ, ਸੋ ਕਾਲਡ ਨੀਵੀਆਂ ਕਾਸਟ ਦੇ ਵਿੱਚੋਂ ਸੀ, ਕਈ ਵਾਰੀ ਉੱਪਰਲੀਆਂ ਜਾਤਾਂ ਵਾਲੇ ਮਜ਼ਾਕ ਵਜੋਂ ਇੰਨੇ ਭੈੜੇ ਸ਼ਬਦ ਬੋਲਦੇ ਸੀ, ਯੂਨੀਵਰਸਿਟੀਆਂ ਵਾਲੇ ਤੰਗ ਕਰਦੇ ਸੀ, ਪ੍ਰਬੰਧਕੀ ਸਿਸਟਮ ਇੰਨਾ ਮਾੜਾ ਸੀ, ਅੱਕ ਕੇ ਵਿਚਾਰਿਆਂ ਨੇ। ਮੈਂ ਨਹੀਂ ਕਹਿੰਦਾ ਕਿ ਸੁਸਾਈਡ ਕਰਨਾ ਚੰਗੀ ਗੱਲ ਆ, ਪਰ ਮੈਂ ਇਹ ਕਹਿੰਦਾ ਜਦੋਂ ਬੰਦੇ ਦੀ ਗੱਲ ਸੁਣੀ ਨਾ ਜਾਵੇ, ਉਹ ਅੰਤਰਮੁਖੀ ਹੋ ਜਾਂਦਾ, ਸਬਜੈਕਟਿਵ ਥਿੰਕਿੰਗ ਬਣ ਜਾਂਦੀ ਹੈ, ਉਹ ਅੰਦਰ ਦੀ ਅੰਦਰ ਹੀ ਝੁਰਦਾ ਰਹਿੰਦਾ, ਸੋਚਦਾ ਰਹਿੰਦਾ, ਉਹਨੂੰ ਕੋਈ ਰਾਹ ਨਹੀਂ ਲੱਭਦਾ ਗਾ, ਮਾਨਸਿਕ ਰੋਗੀ ਬਣ ਜਾਂਦਾ, ਮੈਂਟਲ ਹੈਲਥ ਦਾ ਪੇਸ਼ੈਂਟ ਬਣ ਜਾਂਦਾ। ਪਰ ਜ਼ਿੰਮੇਵਾਰ ਕੌਣ ਆ? ਜ਼ਿੰਮੇਵਾਰ ਉਹ ਸਿਸਟਮ ਹੈਗਾ। ਇਸ ਕਰਕੇ ਦੋਸਤੋ ਇਹ ਨਾ ਸਮਝਿਆ ਕਰੋ ਜਦੋਂ ਆਪਾਂ ਨੁਕਤਾਚੀਨੀ ਕਰਦੇ ਹਾਂ, ਬਈ ਇਹ ਨੁਕਤਾਚੀਨੀ ਆ ਜਿਹੜੀ ਕਿਸੇ ਉਸ ਐਂਗਲ ਤੋਂ ਕੀਤੀ ਜਾਂਦੀ ਹੈ ਮਾੜਾ ਦਿਖਾਉਣ ਲਈ, ਨਹੀਂ, ਜੋ ਕੁਝ ਮਾੜਾ ਨਾ ਉਹਨੂੰ ਅਸੀਂ ਐਕਸੈਪਟ ਕਰੀਏ, ਜੇ ਮਾੜਾ ਨਾ ਹੁੰਦਾ ਸੀ ਕਿਉਂ ਆਉਂਦੇ ਇਹਨਾਂ ਦੇਸ਼ਾਂ ਦੇ ਵਿੱਚ? ਸਾਡਾ ਕਿਹੜਾ ਜੀ ਕਰਦਾ? ਇੰਨੀਆਂ ਇੰਨੀਆਂ ਵਧੀਆ ਜੋਬ ਛੱਡ ਕੇ ਆਏ ਲੋਕ ਕਹਿ ਦਿੰਦੇ ਆ ਜੀ ਮਾਂ ਪਿਓ ਕਿਤੇ ਮਿਲਦੇ ਨੇ ਦੋਸਤੋ। ਮੈਨੂੰ ਪਤਾ ਇੱਥੋਂ ਬਹੁਤ ਸਾਰੇ ਲੋਕ ਨੇ ਆ ਕਰੋਨਾ ਦੇ ਦੌਰਾਨ ਨਹੀਂ ਜਾ ਸਕੇ, ਪਿੱਛੇ ਬਜ਼ੁਰਗ ਮਾਂ ਪਿਓ ਨੇ, ਭੈਣ ਭਰਾ ਨੇ, ਦੋਸਤ ਮਿੱਤਰ ਨੇ। ਬੰਦੇ ਦੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਵਕਤ ਆ ਜਾਂਦਾ ਜਦੋਂ ਇਹ ਗੱਲਾਂ ਨੂੰ ਰਿਅਲਾਈਜ਼ ਕਰਦਾ ਕਿ ਕਾਸ਼ ਅਸੀਂ ਉਸ ਧਰਤੀ 'ਤੇ ਹੀ ਹੁੰਦੇ ਜਿਹੜੀ ਧਰਤੀ 'ਤੇ ਅਸੀਂ ਪੈਦਾ ਹੋਏ ਸੀ। ਇਸ ਕਰਕੇ ਇਹ ਗੱਲ ਸੋਚਣੀ ਵੀ ਜੇ ਅਸੀਂ ਨੁਕਤਾਚੀਨੀ ਕਰ ਰਹੇ ਹਾਂ ਜਾਂ ਫਿਕਰ ਕਰਦੇ ਹਾਂ ਕਿਤੇ ਨਾ ਕਿਤੇ, ਕਈ ਵਾਰੀ ਅਸੀਂ ਟਾਕ ਸ਼ੋਅ ਕਰਦੇ ਹਾਂ, ਠੀਕ ਆ ਅਸੀਂ ਗੱਲਾਂ ਇੱਥੋਂ ਦੀਆਂ ਕਰਦੇ ਹਾਂ, ਪਰ ਕਿਤੇ ਨਾ ਕਿਤੇ ਅਸੀਂ ਸ਼ੇਵਿੰਦਰ ਨੂੰ ਵੀ ਬਹੁਤ ਘੱਟ ਟਾਈਮ ਦਿੰਦੇ ਹਾਂ ਵੀ ਇੱਥੋਂ ਦੀ ਗੱਲ ਜ਼ਿਆਦਾ ਕਰੀਏ। ਪਰ ਅਸੀਂ ਉਸ ਧਰਤੀ ਤੋਂ ਆਏ ਹਾਂ, ਅਸੀਂ ਥੋੜ੍ਹਾ ਅਸੀਂ ਚਾਹੁੰਦੇ ਹੋਏ ਵੀ ਖਹਿੜਾ ਛੁਡਾ ਲਈਏ, ਨਹੀਂ ਖਹਿੜਾ ਛੁੱਟ ਸਕਦਾ ਕਿਉਂਕਿ ਜ਼ਿੰਦਗੀ ਦਾ ਅੱਧ ਉੱਥੇ ਗੁਜ਼ਾਰਿਆ। ਉੱਥੋਂ ਦੇ ਲੋਕਾਂ ਦੀ ਫਿਕਰ, ਉੱਥੋਂ ਦੀ ਧਰਤੀ ਦੀ ਫਿਕਰ ਰਹਿੰਦੀ ਹੈ। ਜੇ ਉੱਥੋਂ ਦੇ ਹਾਕਮ ਗੰਦੇ ਨੇ ਤਾਂ ਗੰਦੇ ਨੂੰ ਗੰਦਾ ਹੀ ਕਹਿਣਾ ਪਊਗਾ। ਜੇ ਉੱਥੋਂ ਦੇ ਹਾਕਮ ਧਰਮ ਦੇ ਨਾਂ 'ਤੇ ਸਾਨੂੰ ਲੜਾਉਂਦੇ ਨੇ ਤਾਂ ਉਹ ਗੱਲ ਕਰਨੀ ਪਊਗੀ, ਫਿਰ ਹੀ ਅੱਗੇ ਕੰਮ ਚੱਲੂਗਾ। ਉੱਥੋਂ ਦੀ ਨੁਕਤਾਚੀਨੀ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਸ ਧਰਤੀ ਨੂੰ ਬਲੇਮ ਕਰ ਰਹੇ ਹਾਂ, ਨਹੀਂ। ਉਹ ਧਰਤੀ ਸਾਡੀ ਮਾਂ ਹੈ, ਸਾਰੀ ਭਾਵੇਂ ਇੱਥੋਂ ਦੀ ਧਰਤੀ ਹੋਵੇ, ਧਰਤੀ ਸਾਡੀ ਮਾਂ ਹੈ, ਪਰ ਉੱਥੋਂ ਦਾ ਗੰਦਾ ਸਿਸਟਮ, ਉਹਦੇ 'ਤੇ ਉਂਗਲ ਉਠਾਉਣੀ ਪਊਗੀ, ਉਠਾਉਣੀ ਚਾਹੀਦੀ ਹੈ, ਸਾਡੀ ਜ਼ਿੰਮੇਵਾਰੀ ਬਣਦੀ ਹੈ। ਸ਼ਿਵਿੰਦਰ ਜਰਗਾ, ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ। ਮੇਰਾ ਖਿਆਲ ਸ਼ਿਵਿੰਦਰ ਦਾ ਫੋਨ ਕਿਤੇ ਪਾਸੇ ਪਿਆ। ਹਾਂਜੀ ਹਾਂਜੀ, ਲਓ ਜੀ ਅਸੀਂ ਹੁਣ ਬ੍ਰੇਕ ਹੀ ਲੈ ਲਈਏ, ਫਿਰ ਹੈਲੋ ਸੁਣਾਂਗੇ ਤੁਹਾਡੀ ਅਸੀਂ। ਹੋਲਡ ਕਰਿਓ ਮਾੜਾ ਜਿਹਾ ਸ਼ਿਵਿੰਦਰ ਜੀ।
ਰੱਬਾ ਸਭ ਦਾ ਭਲਾ ਕਰੀ, ਪਰ ਸ਼ੁਰੂ ਮੇਰੇ ਤੋਂ ਕਰੀ। ਲੈ ਫਿਰ ਬੱਚਾ, ਬਲੂ ਓਕ ਟਰਾਂਸਪੋਰਟ ਨੇ ਹਾਇਰਿੰਗ ਖੋਲ ਦਿੱਤੀ ਹੈ। ਬਲੂ ਓਕ ਟਰਾਂਸਪੋਰਟ ਲਿਮਿਟਡ ਹਾਇਰ ਕਰ ਰਹੇ ਨੇ ਓਨਰ ਆਪਰੇਟਰ, ਏਜ਼ਡ ਡਰਾਈਵਰ, ਸਿੰਗਲ ਐਂਡ ਟੀਮਸ ਫੋਰ ਕੈਨੇਡਾ ਟੂ USA ਰਨਸ। ਬਲੂ ਓਕ ਫੈਮਿਲੀ ਨਾਲ ਹੱਥ ਮਿਲਾਓ, ਇੱਜ਼ਤ ਮਾਣ ਦੇ ਨਾਲ ਵਧੀਆ ਡਾਲਰ ਕਮਾਓ। ਕੰਪੀਟੀਟਿਵ ਪੇ, 3000 ਪਲੱਸ ਮਾਈਲਸ ਸਿੰਗਲ ਡਰਾਈਵਰ ਐਂਡ 5000 ਪਲੱਸ ਮਾਈਲਸ ਫੋਰ ਟੀਮ ਡਰਾਈਵਰ। ਇਨ ਹਾਊਸ ਸ਼ਾਪ, 24/7 ਡਿਸਪੈਚ, ਪੇਡ ਬਾਏ ਵੀਕਲੀ ਨਿਊ ਇਕੁਪਮੈਂਟ। ਕਾਲ ਕਰੋ 647-614-7400, 647-614-7400।
ਓਏ, ਵਿਆਹ ਤਾਂ ਸਾਡੇ ਜ਼ਮਾਨੇ 'ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ 'ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ।
ਓਏ ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ। ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ, ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611, ਯਾਨੀ 416-732-2611।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਸਿਮ ਫਰੇਟ ਸਿਸਟਮਸ ਹਾਇਰ ਕਰ ਰਹੇ ਨੇ ਸਿਰਫ ਓਨਰ ਆਪਰੇਟਰਸ, ਕੰਪਨੀ ਡਰਾਈਵਰਸ ਫੁੱਲ ਹੋ ਚੁੱਕੇ ਨੇ ਅਤੇ ਹਾਇਰ ਕਰ ਰਹੇ ਨੇ ਤਜਰਬੇਕਾਰ ਡਿਸਪੈਚਰਸ। ਸਿਮ ਫਰੇਟ ਸਿਸਟਮਸ, ਜਿਨ੍ਹਾਂ ਕੋਲ ਹੈ ਬ੍ਰਾਂਡ ਨਿਊ ਫਲੀਟ, 150 ਟਰੱਕ ਤੇ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ, ਹਾਈਵੇ ਤੋਂ ਸਿਰਫ 2 ਮਿੰਟ ਦੀ ਦੂਰੀ, 401-295, 24 ਘੰਟੇ ਸਿਕਿਉਰਿਟੀ, ਫੁੱਲ ਸਿਕਿਉਰਡ ਯਾਰਡ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23, 647-273-2320।
ਬ੍ਰੈਂਪਟਨ ਦੇ ਸਭ ਤੋਂ ਵੱਧ ਤੇਜ਼ੀ ਨਾਲ ਤਰੱਕੀ ਕਰ ਰਹੇ ਸ਼ੋਪਰਸ ਵਰਲਡ ਏਰੀਆ 'ਚ ਨਵੀਆਂ ਦੂਓ ਕੌਂਡੋਜ਼ ਦੀ ਬੁਕਿੰਗ ਸ਼ੁਰੂ। ਕੌਂਡੋ 'ਚ ਆਪ ਰਹੋ, ਇਨਵੈਸਟ ਕਰਕੇ ਕਿਰਾਏ ਤੇ ਦੇਵੋ ਜਾਂ ਅਸਾਈਨਮੈਂਟ ਤੇ ਵੇਚ ਕੇ ਪੈਸੇ ਕਮਾਓ, ਮਰਜ਼ੀ ਤੁਹਾਡੀ, ਕੀਮਤਾਂ ਨੇ ਵਧਣਾ ਹੀ ਵਧਣਾ। ਨੈਸ਼ਨਲ ਹੋਮਸ ਦੀ ਸ਼ਾਨਦਾਰ ਬਿਲਡਿੰਗ, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਈਂਸਿਸ, ਵਾਜਬ ਕੀਮਤਾਂ ਤੇ ਅਫੋਰਡੇਬਲ ਡਿਪਾਜ਼ਿਟ ਸਟਰਕਚਰ। 26 ਸਟੋਰੀ ਟਾਵਰ, 346 ਯੂਨਿਟਸ, ਸਟ੍ਰੀਲਸ ਤੇ ਮਾਲਟ ਐਵਨਿਊ ਦਾ ਕੋਨਾ, ਸ਼ੋਪਰਸ ਵਰਲਡ ਤੇ ਸ਼ੈਲਡਨ ਕਾਲਜ ਤੋਂ ਸਿਰਫ 2 ਮਿੰਟ ਵਾਕਿੰਗ ਡਿਸਟੈਂਸ। ਆਪਣਾ ਯੂਨਿਟ ਗਰੰਟੀਡ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ, 647-384-7300-8436।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਜੀ। ਫੋਰਡ ਦਾ ਟਰੱਕ ਲੈਣਾ ਲੀਜ਼ ਤੇ, 4x4 F-150 XLT, ਸਿਰਫ $99 ਵੀਕਲੀ ਲੀਜ਼ ਤੇ ਮਿਲ ਰਿਹਾ, ਯਾਨੀ ਮਹੀਨੇ ਦੇ $100 ਲੀਜ਼ ਤੇ। ਵਿਨੀਤ ਮਿੱਡਾ ਜੀ ਜਨਰਲ ਸੇਲਸ ਮੈਨੇਜਰ ਨੇ ਜੀ, ਈਸਟ ਕੋਟ ਫੋਰਡ ਲਿੰਕਨ ਸਕਾਰਬਰੋ ਦੇ ਵਿੱਚ 958 ਮਿਲੀਅਨ ਰੈਵਨਿਊ ਹੈ। ਕਿੱਥੇ ਇਹ? ਹਾਈਵੇ 401 ਤੇ ਮਾਰਨਿੰਗ ਸਾਈਡ ਐਵਨਿਊ ਨੌਰਥ, ਯਾਨੀ ਹਾਈਵੇ 401 ਦਾ ਐਗਜ਼ਿਟ 387 ਆ। ਐਗਜ਼ਿਟ ਕੱਢ ਕੇ ਨੌਰਥ ਵਾਲੀ ਸਾਈਡ 'ਤੇ ਸੱਜੇ ਪਾਸੇ ਮੁੜ ਜਾਣਾ, ਸਾਹਮਣੇ ਹੀ ਤੁਹਾਨੂੰ ਈਸਟ ਕੋਟ ਫੋਰਡ ਲਿੰਕਨ ਦਿਸ ਜਾਣੀ ਆ। $99 ਵੀਕਲੀ ਲੀਜ਼ 'ਤੇ ਟਰੱਕ ਲੈਣਾ ਤਾਂ ਫਿਰ ਹੁਣੇ ਤੁਸੀਂ ਇਹਨਾਂ ਨੂੰ ਕਾਲ ਕਰ ਲਓ, ਵਿਨੀਤ ਮਿੱਡਾ ਜੀ ਨੂੰ ਨਗਾਰਾ ਦਾ ਹਵਾਲਾ ਦੇ ਦਿਓ, ਬਹੁਤ ਵਧੀਆ ਡੀਲ ਆ ਜਿਹੜੀ ਤੁਹਾਨੂੰ ਦੇ ਦੇਣਗੇ ਦੋਸਤੋ। ਪ੍ਰਾਈਮ ਡਕਟ ਕਲੀਨਿੰਗ ਵਾਲੇ ਘਰਾਂ ਦੇ ਏਅਰ ਡਕਟਸ ਕਲੀਨ ਕਰਦੇ ਨੇ। 416-473-0336 ਨੰਬਰ ਹੈਗਾ ਜੀ, ਤਾਲਮੇਲ ਕਰ ਲਿਓ। 416-473-0336 ਪ੍ਰਾਈਮ ਡਕਟ ਕਲੀਨਿੰਗ, ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਏਅਰ ਡਕਟਸ ਕਲੀਨ ਕਰਦੇ ਨੇ। ਅਤੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਹੀ ਜੇ ਤੁਹਾਡੇ ਘਰਾਂ 'ਚ ਕੀੜੇ ਮਕੌੜੇ ਮੱਕੜੀਆਂ ਕੋਕਰੋਚ ਆ ਜਾਂਦੇ ਨੇ ਤਾਂ ਉਹਨਾਂ ਨੂੰ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਹ ਬਾਹਰ ਕੱਢ ਦਿੰਦੇ ਨੇ, GTA ਪੈਸਟ ਕੰਟਰੋਲ ਵਾਲੇ। ਰੈਂਟਲ ਪ੍ਰੋਪਰਟੀਆਂ 'ਚ ਕਈ ਵਾਰੀ ਬੈੱਡ ਬੱਗਸ ਵੀ ਆ ਜਾਂਦੇ ਨੇ, ਬੜਾ ਤੰਗ ਕਰਦੇ ਨੇ, ਬਹੁਤ ਭੈੜੀਆਂ ਦੰਦੀਆਂ ਵੱਢਦੇ ਨੇ, ਉਧਰੋਂ ਕਿਰਾਏਦਾਰ ਵੀ ਭੱਜ ਜਾਂਦੇ ਇਹਨਾਂ ਤੋਂ ਡਰਦੇ। ਬਸ ਜੀ ਤੁਸੀਂ ਇਹ GTA ਪੈਸਟ ਕੰਟਰੋਲ ਵਾਲਿਆਂ ਨੂੰ ਕਹਿ ਦਿਓ, ਟੇਕ ਕੇਅਰ ਕਰ ਲੈਣਗੇ, ਪੈਸਟ ਨੂੰ ਘਰੋਂ ਬਾਹਰ ਕੱਢ ਦੇਣਗੇ, ਕੋਕਰੋਚ ਕੀੜੀਆਂ ਮੱਕੜੀਆਂ ਬੈੱਡ ਬੱਗਸ। 647-456-2727 GTA ਪੈਸਟ ਕੰਟਰੋਲ ਵਾਲਿਆਂ ਦਾ ਨੰਬਰ ਆ। ਤੁਸੀਂ ਕਾਰ ਦੀ ਇੰਸ਼ੋਰੈਂਸ ਕਰਾਉਣੀ ਸਸਤੇ ਰੇਟ ਦੇ ਉੱਤੇ ਤਾਂ ਪ੍ਰਦੀਪ ਗੋਇਲ ਨੂੰ ਕਾਲ ਕਰਿਓ। 6472785003 ਨੰਬਰ ਹੈ ਜੀ। 647-278-5003 ਨਵੇਂ ਆਇਓ ਇੱਥੇ ਫਿਰ ਤਾਂ ਜ਼ਰੂਰ ਕਾਲ ਕਰਿਓ, ਨਵੇਂ ਡਰਾਈਵਰਾਂ ਦੀ ਇੰਸ਼ੋਰੈਂਸ ਮਹਿੰਗੀ ਪੈਂਦੀ ਆ, ਅਤੇ ਫਿਰ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ, ਬਹੁਤ ਸਸਤੇ ਰੇਟ 'ਤੇ ਇੰਸ਼ੋਰੈਂਸ ਕਰਨਗੇ। 647-278-5003 ਇਹਨਾਂ ਦਾ ਨੰਬਰ ਆ। ਸ਼ਿਵਿੰਦਰ ਸਾਡੇ ਨਾਲ ਨੇ, ਇੱਕ ਸੁਨੇਹਾ ਹੋਰ ਦੇ ਦਾਂ, ਔਰਾ ਕਿਚਨ ਦਾ, ਨਵੀਆਂ ਸੋਹਣੀਆਂ ਕਿਚਨ ਬਣਾਉਣੀਆਂ, ਹਾਈ ਐਂਡ ਕਿਚਨ ਸਪੈਸ਼ਲਿਸਟ ਨੇ, ਹਾਈ ਐਂਡ ਕਿਚਨ ਬਣਾਉਣ ਦੇ ਇਹ ਔਰਾ ਕਿਚਨ ਵਾਲੇ। 905-673-2872 ਔਰਾ ਕਿਚਨ ਦਾ ਨੰਬਰ ਆ। ਇੱਕ ਵਾਰੀ ਕਾਲ ਕਰਕੇ ਇਹਨਾਂ ਤੋਂ ਐਸਟੀਮੇਟ ਲਵਾ ਕੇ ਦੇਖੋ, ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ, ਇਹਨਾਂ ਦਾ ਕੀਤਾ ਹੋਇਆ ਕੰਮ ਦੇਖੋ, ਬਹੁਤ ਸੋਹਣਾ ਹਾਈ ਕੁਆਲਿਟੀ ਵਾਲਾ, ਬਹੁਤ ਸੋਹਣੀ ਫਿਨਿਸ਼ਿੰਗ ਕਰਦੇ ਨੇ। 5 ਸਾਲ ਪੁਰਾਣੀ ਕਿਚਨ ਐਂ ਲੱਗਦੀ ਵੀ 5 ਮਹੀਨੇ ਪਹਿਲਾਂ ਲਾਈ ਆ। ਬਸ 905-673-2872 ਔਰਾ ਕਿਚਨ ਦਾ ਨੰਬਰ ਆ। ਸ਼ਿਵਿੰਦਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਵੀ ਸੁਣਦੇ ਹਾਂ ਆਪਾਂ। ਮੇਰਾ ਖਿਆਲ ਕਾਲਰ ਵੀ ਸ਼ਾਇਦ ਨਾਲ ਨੇ ਸਾਡੇ। ਹਾਂਜੀ ਸ਼ਿਵਿੰਦਰ ਜੀ ਨੇ ਕਿਹਾ, ਸਵਾਗਤ ਤੁਹਾਡਾ।
ਸ਼ੁਕਰੀਆ ਸੰਜੀਵ, ਮਿਹਰਬਾਨੀ ਜੀ।
ਆਪਣੀ ਇੱਕ ਤਾਂ ਸਾਡੇ ਦੋਸਤ ਪੁੱਛ ਕੇ ਗਏ ਆ ਕਿਸੇ ਬਾਬੇ ਬਾਰੇ, ਕਾਲਾ ਸੰਘਿਆਂ ਕੋਲ ਆ, ਕਹਿੰਦਾ ਇੱਥੋਂ ਗਿਆ ਬਾਬਾ, ਕਬੱਡੀ ਕਬੱਡੀ ਖੇਡਦਾ ਹੁੰਦਾ। ਚਲੋ ਉਹਦੇ ਬਾਰੇ ਤਾਂ ਜੇ ਤੁਹਾਨੂੰ ਪਤਾ ਤਾਂ ਦੱਸ ਦਿਓ। ਨਹੀਂ, ਓਵਰਆਲ ਜਿਹੜੀ ਮੈਂ ਗੱਲ ਕੀਤੀ ਆ, ਕਿਵੇਂ ਫਾਸ਼ੀਵਾਦ ਵੱਲ ਵੱਧ ਰਹੀ ਆ ਭਾਰਤ ਦੀ ਹਕੂਮਤ, ਇਹਦੇ ਬਾਰੇ ਕੋਈ ਹੋਰ ਤੱਥ ਦੇ ਕੇ ਜਾਓਗੇ ਤੁਸੀਂ?
ਦੇਖੋ ਜਿਹੜੇ ਖਬਰ ਆ, ਇਹ ਤਾਂ ਜਿਵੇਂ ਸਾਡੇ ਕੋਲ ਆ ਰਹੀ ਹੈ, ਜਲੰਧਰ ਤੋਂ ਆ ਰਹੀ ਹੈ ਇਹ, ਜਿਹੜੀ ਮੇਰੇ ਕੋਲ ਖਬਰ ਹੈਗੀ ਆ। ਇਹਦੇ ਵਿੱਚ ਰਣਜੀਤ ਜੀਤਾ ਸੀਗਾ, ਜੀਤਾ ਮੌੜ ਵੀ ਕਹਿੰਦੇ ਨੇ ਉਹਨੂੰ, ਉਹ ਡਰੱਗ ਸਪਲਾਈ ਮਾਮਲੇ ਵਿੱਚ ਗ੍ਰਿਫਤਾਰ ਕੀਤਾ, ਤੇ ਨਾਲ ਹੀ ਇਹਦੇ ਵਿੱਚ ਇੱਕ ਰਿਟਾਇਰ DSP ਬਿਮਲਕਾਂ ਤੇ ਥਾਣੇਦਾਰ ਜਿਹੜਾ ਮਨੀਸ਼ ਨੂੰ ਵੀ ਗ੍ਰਿਫਤਾਰ ਕਰ ਲਿਆ। ਹਾਲ ਦੀ ਘੜੀ ਇਹ ਖਬਰਾਂ, ਜੀਤਾ ਕਾਫੀ ਜਿਹੜਾ ਹੈਗਾ, ਉਹਦੀਆਂ ਕਾਰਾਂ ਘੂਰਾਂ ਵੀ ਜ਼ਬਤ ਕੀਤੀਆਂ ਗਈਆਂ ਨੇ। ਪੁਲਿਸ ਦੇ ਮੁਤਾਬਕ ਜਿਹੜਾ ਇਹ ਗੁਰਜੰਟ ਸਿੰਘ ਤੇ ਦਵਿੰਦਰ ਸਿੰਘ ਦੋਵਾਂ ਦਾ ਸੰਬੰਧ ਅਮਰੀਕਾ ਦੇ ਨਾਲ ਹੈ, ਉੱਥੇ ਦੇ ਜਿਹੜੇ ਇਹ ਰੈਕਟ ਵੀ ਇਹਦੇ ਵਿੱਚ ਸ਼ਾਮਲ ਹੈਗਾ। ਜੀਤਾ ਮੌੜ ਕਾਫੀ ਦੱਸਿਆ ਜਾ ਰਿਹਾ ਵੀ ਅੱਜ ਕੱਲ ਸੁਰੱਖਿਆ ਕਰਮੀ ਪੁਲਸੀਏ ਵੀ ਜਿਹੜਾ ਹੈਗਾ ਇਹਦੇ ਵਿੱਚ ਸ਼ਾਮਲ ਨੇ, ਜਿਹੜੇ ਉਹਦੇ ਨਾਲ ਰਹਿੰਦੇ ਸੀਗੇ। ਅੱਗੇ ਜਾ ਕੇ ਜਿਹੜਾ ਹਾਲੇ ਹੋਰ ਵਿਸਤ੍ਰਿਤ ਜਾਣਕਾਰੀ ਆਈ ਹੈ ਮੋਟੀ ਮੋਟੀ, ਉਹ ਆ ਜਿਹੜੀ ਸ਼ਾਇਦ ਮੇਰੇ ਖਿਆਲ ਉਹ ਪੁੱਛ ਰਹੇ ਨੇ, ਤੁਹਾਡੇ ਆਪਣੇ ਕਾਲਰ ਪੁੱਛ ਰਹੇ ਨੇ। ਦੂਸਰੀ ਚੀਜ਼ ਜਿਹੜਾ ਅੱਜ ਦਾ ਖਾਸ ਵਿਸ਼ਾ ਸੀਗਾ ਚਰਨਜੀਤ, ਉਹ ਤਾਂ ਇਹ ਸੀਗਾ ਕਿ ਦੇਖੋ ਕੱਲ ਜੇਕਰ ਕੋਈ ਇਸ ਤਰ੍ਹਾਂ ਦੇ ਹਿਜਾਬ ਵਾਲੇ ਮੁੱਦੇ ਦੇ ਉੱਤੇ ਸਵਾਲ ਕਰਦਾ ਕਿ ਇਹ ਜੀ ਫਾਲਤੂ ਵਿਸ਼ਾ, ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹਨਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਗੰਭੀਰਤਾ ਦਾ ਨਹੀਂ ਪਤਾ ਹੈਗਾ, ਅਹਿਸਾਸ ਨਹੀਂ ਹੈਗਾ ਉਹਨਾਂ ਨੂੰ ਇਸ ਤਰ੍ਹਾਂ ਦੀ ਗੰਭੀਰਤਾ ਦਾ। ਜਾਂ ਫਿਰ ਤੁਸੀਂ ਇਹ ਦੇਖੋ ਕਿ ਵੀ ਉਹ ਸ਼ਾਇਦ ਇਸ ਤਰ੍ਹਾਂ ਦੀ ਜਿਹੜੀ ਗੰਭੀਰਤਾ ਸਮਝਦੇ ਨਹੀਂ ਹੈਗੇ ਕਿ ਕੀ ਹੈ ਇਹ। ਸਿਰਫ ਮਸਲਾ ਕੋਈ ਹਿਜਾਬ ਦਾ ਨਹੀਂ ਹੈਗਾ, ਪਹਿਨਣ ਦਾ ਨਾ ਪਹਿਨਣ ਦਾ ਨਹੀਂ ਹੈਗਾ, ਇਹ ਨਾਗਰਿਕ ਆਜ਼ਾਦੀਆਂ ਨੂੰ ਕੁਚਲਣ ਦਾ, ਉਹਦੀ ਨਾਗਰਿਕ ਆਜ਼ਾਦੀ ਤੋਂ ਵੀ ਗਾਹਾਂ ਇੱਕ ਖਾਸ ਕਮਿਊਨਿਟੀ ਨੂੰ ਟਾਰਗੇਟ ਕਰਕੇ ਉਸ ਖਾਸ ਕਮਿਊਨਿਟੀ ਦੀਆਂ ਔਰਤਾਂ ਨੂੰ ਟਾਰਗੇਟ ਕਰਨਾ। ਕਿਉਂਕਿ ਪਹਿਲੀ ਦਫ਼ਾ ਨਹੀਂ ਹੋਇਆ, ਮੈਂ ਤਾਂ ਇਹਦੇ ਪੂਰਾ ਇੱਕ ਕੱਲ ਦੱਸਿਆ ਸੀਗਾ ਕਈ ਸਾਰੀਆਂ ਘਟਨਾਵਾਂ, ਉਹਦੇ ਵਿੱਚ ਤੁਸੀਂ ਆਸਿਫਾ ਦਾ ਜ਼ਿਕਰ ਕੀਤਾ ਹੈ, ਇਹਦੇ ਵਿੱਚ ਸ਼ਾਹੀਨ ਬਾਗ ਦੌਰਾਨ ਇਹਨਾਂ ਨੇ ਕੀ ਬੋਲਿਆ ਔਰਤਾਂ ਬਾਰੇ, ਇਸ ਤੋਂ ਬਿਨਾਂ ਸੁੱਲੀ ਬਾਈ ਬੁੱਲੀ ਬਾਈ ਐਪ ਇਹਨਾਂ ਨੇ ਚਲਾਈ, ਉਹਦੇ ਵਿੱਚ ਵੀ ਜਿਹੜਾ ਭਾਰਤ ਦੀਆਂ ਨਾਮਵਰ ਮੁਸਲਿਮ ਔਰਤਾਂ ਉਹਨਾਂ ਨੂੰ ਦੀ ਬੋਲੀ ਲਾਈ ਗਈ ਸ਼ਰੇਆਮ ਇਹਨਾਂ ਨੇ। ਇਸ ਤੋਂ ਬਿਨਾਂ ਨਾਮਵਰ ਔਰਤਾਂ ਨੂੰ, ਰਾਣਾ ਅਯੂਬ ਹੋ ਗਈ, ਆਰਫਾ ਖਾਨਮ ਹੋ ਗਈ, ਇਹਨਾਂ ਨੂੰ ਟ੍ਰੋਲ ਕਰਨਾ, ਧਮਕੀਆਂ ਦੇਣੀਆਂ, ਰੇਪ ਕਰਨ ਦੀਆਂ ਧਮਕੀਆਂ ਦੇਣੀਆਂ, ਇਹ ਆਏ ਦਿਨ ਸੋਸ਼ਲ ਮੀਡੀਆ ਉੱਤੇ ਖਾਸ ਕਰ ਟਵਿੱਟਰ ਦੇ ਉੱਤੇ ਇਸ ਤਰ੍ਹਾਂ ਦੀਆਂ ਫੋਰਸਿਸ ਕਰਦੀਆਂ ਰਹਿੰਦੀਆਂ ਨੇ। ਇਹ ਤੋਂ ਬਿਨਾਂ ਤੁਸੀਂ ਦੇਖੋ ਕਿ ਲਗਾਤਾਰ ਗੁਜਰਾਤ ਦੇ ਵਿੱਚ ਕਤਲੇਆਮ, ਔਰਤਾਂ ਦਾ ਰੇਪ, ਉੱਥੇ ਉਹ ਘਟਨਾਵਾਂ ਲਗਾਤਾਰ ਚੱਲ ਰਹੀਆਂ ਨੇ। ਇੱਥੋਂ ਤੱਕ ਕਿ ਇੱਕ ਸਾਬਕਾ ਐਮ ਪੀ ਸੀ ਕਾਂਗਰਸ ਦਾ, ਉਹ ਜਿਹੜਾ ਮੁਸਲਿਮ ਕਰਕੇ ਜਿਹੜਾ ਉਹਨੂੰ ਮਾਰਿਆ ਗਿਆ, ਤੇ ਉਹਦੀ ਉੱਥੋਂ ਜਾਨ ਬਚਾਉਣ ਲਈ ਕੁਛ ਔਰਤਾਂ ਉਹਦੇ ਘਰੇ ਆਈਆਂ ਸੀ, ਉਹਨਾਂ ਨਾਲ ਵੀ ਬੁਰਾ ਹਾਲ ਹੋਇਆ। ਇਹ ਇੱਕ ਲੰਮੀ ਕਹਾਣੀ ਹੈ, ਹੁਣ ਤਾਂ ਇੰਨੀ ਲੰਮੀ ਇਹ ਦਾਸਤਾਨ ਹੋ ਚੁੱਕੀ ਹੈ, ਜੇ ਮਤਲਬ ਇਹਦੀਆਂ ਗੱਲਾਂ ਕਰਦੇ ਕਰਦੇ ਕਿੰਨਾ ਟਾਈਮ ਲੱਗ ਜਾਂਦਾ, ਹੁਣ ਸਗੋਂ ਇੰਨੀ ਇੱਕ ਸੀਰੀਜ਼ ਬਣ ਚੁੱਕੀ ਹੈ ਕਿ ਬੰਦੇ ਖੁਦ ਭੁੱਲਣ ਲੱਗ ਗਏ ਕਿ ਇਹਨਾਂ ਦੇ ਲੀਡਰਾਂ ਨੇ ਕਦੋਂ ਕਦੋਂ ਕਿਹੜੀ ਕਿਹੜੀ ਗੱਲ ਕੱਢੀ ਸੀ, ਕਿਹੜੀ ਕਿਹੜੀ ਜਿਹੜਾ ਹੈਗਾ ਬਾਈ ਖਾਸ ਭਾਈਚਾਰੇ ਨੂੰ, ਮੁਸਲਿਮ ਭਾਈਚਾਰੇ ਨੂੰ ਟਾਰਗੇਟ ਕਰਕੇ ਕੀਤੀ ਸੀਗੀ। ਫਿਰ ਇੱਥੇ ਨੀ ਜਿਹੜਾ ਫਿਰ ਥੋੜਾ ਮੋਟਾ ਇਹਨਾਂ ਦੇ ਕੋਲ ਅੜਦਾ, ਚਾਹੇ ਉਹ ਲਖੀਮਪੁਰ ਖੀਰੀ ਵਾਲੀ ਘਟਨਾ, ਉਹਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਕਿਸਾਨਾਂ ਦੇ ਸੰਘਰਸ਼ ਨੂੰ ਸਿਰਫ ਸਿਰਫ ਖਾਲਿਸਤਾਨੀ ਦੱਸ ਕੇ ਸੰਬੋਧਨ ਕਰਨ ਦੀ। ਉਸ ਮਿਸ਼ਰੇ ਦੇ ਮੁੰਡੇ ਨੂੰ ਜਿਹੜਾ ਜ਼ਮਾਨਤ ਵੀ ਅੱਜ ਦੇ ਦਿੱਤੀ ਹੈ, ਉਦੋਂ ਦਿੱਤੀ ਹੈ ਜਦੋਂ ਵੈਸਟਰਨ ਯੂਪੀ ਇਲਾਕੇ ਚੋਣਾਂ ਹੋ ਚੁੱਕੀਆਂ ਹੈਗੀਆਂ ਨੇ, ਤੇ ਹੁਣ ਰਾਮ ਨਾਲ ਉਹਨੂੰ ਜਿਹੜਾ ਜ਼ਮਾਨਤ ਮਿਲ ਚੁੱਕੀ ਹੈ, ਭਾਵੇਂ ਕਿ ਇਹਦੇ ਵਿੱਚ ਰੌਲਾ ਜੀ ਅਦਾਲਤ ਨੇ ਕੀਤਾ ਹੈਗਾ, ਪਰ ਸਾਨੂੰ ਪਤਾ ਵੀ ਅਦਾਲਤੀ ਸਿਸਟਮ ਕਿਵੇਂ ਚੱਲਦਾ ਹੈਗਾ, ਉਹ ਪ੍ਰਕਿਰਿਆਵਾਂ ਕਿਵੇਂ ਚੱਲਦੀਆਂ। ਉਹਦੇ ਵਿੱਚ ਅਦਾਲਤ ਮੁਹਰੇ ਵੀ ਆਪਣਾ ਜਿਹੜਾ ਕੇਸ ਹੈ, ਬੀਜੇਪੀ ਨੇ ਕਿਸ ਸਰਕਾਰ ਨੇ ਕਿਸ ਤਰ੍ਹਾਂ ਪੇਸ਼ ਕੀਤਾ ਹੋਊਗਾ, ਇਹ ਵੀ ਹੈ ਨਾ ਵੀ ਕੇਸ ਤਾਂ ਪੇਸ਼ ਕੀਤੇ ਜਾਂਦੇ ਨੇ ਨਾ, ਵੀ ਸਰਕਾਰ ਦੀ ਉਹ ਕੇਸ 'ਚ ਭੂਮਿਕਾ ਕੀ ਆ, ਇਮਾਨਦਾਰੀ ਨਹੀਂ ਹੈਗੀ ਸੀਗੀ, ਪਹਿਲਾਂ ਤਾਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਫਿਰ ਉਹ ਅਜੇ ਤੱਕਰ ਉਹ ਮੰਤਰੀ ਆ ਜਿਹੜਾ ਉਹ ਗੱਦੀ 'ਤੇ ਬੈਠਾ, ਜਿਹੜਾ ਕਹਿੰਦਾ ਵੀ ਮੈਨੂੰ ਗੱਲਾਂ ਐਮ ਪੀ ਜਾਂ ਮੰਤਰੀ ਨਾ ਸਮਝੋ, ਮੈਂ ਕੁਛ ਹੋਰ ਵੀ ਹਾਂ, ਮਤਲਬ ਗੁੰਡਾ ਵੀ ਹਾਂ ਮੈਂ, ਮਤਲਬ ਵੀ ਜਿਵੇਂ ਆਪਦੀ ਆਈ ਤੇ ਆ ਗਿਆ, ਤੁਸੀਂ ਇੱਥੇ ਰਹਿਣ ਜੋਗੇ ਨਹੀਂ ਛੱਡਣਾ ਹੈਗਾ। ਉਹ ਸਿੱਧ ਤੌਰ ਦੇ ਉੱਤੇ ਕਿਸਾਨਾਂ ਨੂੰ ਇਹ ਧਮਕੀ ਦੇ ਰਿਹਾ ਸੀ, ਖਾਸ ਕਰਕੇ ਉਹ ਕਿਸਾਨਾਂ ਨੂੰ ਜਿਹੜੇ ਕਿਸਾਨ ਮਤਲਬ ਸਿੱਖ ਕਿਸਾਨ ਸੀਗੇ। ਜੀ
ਬਿਲਕੁਲ ਸ਼ਿਵਿੰਦਰ ਜੀ, ਮੈਨੂੰ ਤੁਹਾਨੂੰ ਬੇਨਤੀ ਕਰਨੀ ਪੈਣੀ ਵੀ ਤੁਸੀਂ ਹੋਲਡ ਕਰੋ ਥੋੜੀ ਜਿਹੀ ਦੇਰ, ਸਾਡੇ ਨਾਲ ਸਾਡੇ ਸਪੋਂਸਰ ਕਾਫੀ ਦੇਰ ਤੋਂ ਹੋਲਡ ਤੇ ਹੈਗੇ ਨੇ, ਆਪਾਂ ਉਹਨਾਂ ਨੂੰ ਸਮਾਂ ਦੇ ਦਈਏ, ਸਾਡੇ ਸਪੋਂਸਰ ਨੇ ਜਿਹੜੇ ਕਾਫੀ ਬਿਜ਼ੀ ਰਹਿੰਦੇ ਨੇ, ਉਹਨਾਂ ਦਾ ਸਮਾਂ ਵੀ ਕੀਮਤੀ ਹੁੰਦਾ। ਪਵਾਰ ਸਾਹਿਬ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ। ਹਾਂਜੀ ਪਵਾਰ ਸਾਹਿਬ ਲਾਈਨ 'ਤੇ ਹੋ ਤੁਸੀਂ? ਦਵਿੰਦਰ ਪਵਾਰ ਜੀ, ਹਾਂਜੀ ਪਵਾਰ ਸਾਹਿਬ ਨਹੀਂ, ਉਹ ਮੇਰਾ ਖਿਆਲ ਉਹ ਬਿਜ਼ੀ ਹੋ ਗਏ ਹੁਣ, ਕੋਈ ਗੱਲ ਨਹੀਂ, ਸ਼ਿਵਿੰਦਰ ਜੀ ਕੰਟੀਨਿਊ ਕਰੋ ਜੀ ਫਿਰ।
ਸੋ ਇਸ ਕਰਕੇ ਨਾ, ਜੇਕਰ ਕਿਸੇ ਨੂੰ ਇਹ ਇਸ ਮਾਮਲੇ ਉੱਤੇ ਮਾਮਲਾ ਗੰਭੀਰ ਨਹੀਂ ਲੱਗਦਾ, ਤੇ ਮਾਫ ਕਰਨਾ ਜੀ ਸਾਨੂੰ ਤੁਹਾਡੇ ਗੰਭੀਰ ਹੋਣ ਦੇ ਉੱਤੇ ਸ਼ੱਕ ਹੈਗਾ ਵਾ।
ਬਿਲਕੁਲ
ਤੇ ਜੀ ਜੀ ਚੰਜੀਤ ਜੀ ਚੰਜੀਤ ਜੀ ਚੰਜੀਤ ਤੁਹਾਡੀ ਆਵਾਜ਼ ਨਹੀਂ ਆ ਰਹੀ ਮੇਰੇ ਤੱਕ ਜੀ।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸਹਿਯੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸਹਿਯੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਰੈਂਸ ਸਟ੍ਰੀਟ 26 ਬ੍ਰੈਂਪਟਨ। ਕਾਲ ਕਰੋ 647-856-2516
647-856-2516 ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ ਸਹਿਯੋਗ ਹੋਮਿਓਕਲੀਨਿਕ .com ਤੇ।
ਸਵਾਗਤ ਜੀ, ਸਾਡੇ ਨਾਲ ਦਵਿੰਦਰ ਪਵਾਰ ਜੀ ਹਾਜ਼ਰ ਨੇ। ਹਾਂਜੀ ਪਵਾਰ ਸਾਹਿਬ ਨਿੱਘਾ ਸਵਾਗਤ ਤੁਹਾਡਾ।
ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਤੇ ਸਰਦਾਰੀ ਪ੍ਰੋਗਰਾਮ ਜਿਹੜੇ ਸਾਰੇ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਜੀ, ਗੁੱਡ ਆਫਟਰਨੂਨ ਜੀ ਸਾਰਿਆਂ ਨੂੰ।
ਗੁੱਡ ਆਫਟਰਨੂਨ, ਮਾਫੀ ਚਾਹੁੰਦੇ ਜੀ ਤੁਹਾਨੂੰ ਪਹਿਲਾਂ ਕਾਫੀ ਦੇਰ ਹੋਲਡ ਕਰਨਾ ਪਿਆ।
ਮਹਾਰਾਜ ਕੋਈ ਗੱਲ ਨੀ ਜੀ, ਮਾਲਕ ਆ ਤੁਸੀਂ, ਕੋਈ ਗੱਲ
ਨਹੀਂ। ਨਹੀਂ ਮਾਲਕ ਨੀ ਆਪਾਂ ਜੀ, ਤੁਹਾਡੇ ਵੱਲੋਂ ਦਿੱਤੀ ਸਹਾਇਤਾ ਨਾਲ ਸਾਡੇ ਪ੍ਰੋਗਰਾਮ ਚੱਲਦੇ ਨੇ, ਅਲਟੀਮੇਟਲੀ ਮਾਲਕ ਤਾਂ ਤੁਸੀਂ ਹੋ ਜੀ।
ਨਹੀਂ ਨਹੀਂ ਕੋਈ ਗੱਲ ਨੀ ਭਾਜੀ,
ਤੇ ਆਪਾਂ ਦਈਏ ਜੀ ਸੱਜਣਾ ਮਿੱਤਰਾਂ ਨੂੰ ਸੁਨੇਹਾ। ਅੱਜ ਕੱਲ ਪਹਿਲੀ ਗੱਲ ਤਾਂ ਘਰ ਨਹੀਂ ਮਿਲਦਾ, ਘਰ ਮਿਲ ਜੇ ਤੇ ਫਿਰ ਮੌਰਗੇਜ ਨਹੀਂ ਹੁੰਦੀ, ਮੌਰਗੇਜ ਹੋ ਜੇ ਹੋਵੇ ਜਾਇਜ਼ ਤਰੀਕੇ ਨਾਲ ਵੀ ਮੌਰਗੇਜ ਅਪਰੂਵ ਹੋਈ ਹੋਵੇ, ਡਰ ਲੱਗਦਾ ਰਹਿੰਦਾ ਵੀ ਦੋ ਦਿਨ ਪਹਿਲਾਂ ਡਿਕਲਾਈਨ ਤਾਂ ਨਹੀਂ ਹੋਜੂ, ਜੇ ਡਿਕਲਾਈਨ ਹੋ ਜਾਵੇ ਤਾਂ ਬੜਾ ਚੱਕਰ ਪੈਂਦਾ ਜੀ। ਡਿਪੋਜ਼ਿਟ ਆ ਜਿਹੜਾ ਉਹ 4 ਫੀਟ ਹੋਣ ਦਾ ਖਤਰਾ, ਮੌਕੇ ਤੇ ਪ੍ਰਾਈਵੇਟ ਫੰਡਸ, ਕਿਵੇਂ ਬਚਿਆ ਜਾਵੇ ਇਹਨਾਂ ਚੱਕਰਾਂ ਤੋਂ?
ਬਰਾੜ ਸਾਹਿਬ, ਜੇ ਜਾਇਜ਼ ਤਰੀਕੇ ਨਾਲ ਹੋਵੇ ਫਿਰ ਡਿਕਲਾਈਨ ਨਹੀਂ ਹੁੰਦੀ ਹੈ।
ਨਹੀਂ ਡਿਕਲਾਈਨ ਤਾਂ ਨਹੀਂ ਹੁੰਦੀ, ਡਰ ਤਾਂ ਰਹਿੰਦਾ ਨਾ, ਧੁੜ ਧੁੜ ਲੱਗਿਆ ਹੈ ਨਾ,
ਹੈਂਜੀ, ਜੇ ਆਪਾਂ ਸਹੀ ਤਰੀਕੇ ਨਾਲ ਸਾਰਾ ਕੰਮ ਕਰਦੇ ਫਿਰ ਨਹੀਂ ਡਰਨ ਦੀ ਲੋੜ ਹੈਗੀ। ਹਾਂ, ਜੇ ਕਿਤੇ ਕੋਈ ਗਲਤ ਤਰੀਕਾ ਵਰਤਿਆ ਕਿਸੇ ਭੈਣ ਭਰਾ ਨੇ, ਫਿਰ ਆਪਾਂ ਕਹਿ ਨਹੀਂ ਸਕਦੇ ਜੀ ਉਹਦੇ ਬਾਰੇ। ਤੇ ਬਾਕੀ ਇਹ ਕਿ ਜਿਹੜੇ ਵੀ ਭੈਣ ਭਰਾ ਨੇ ਕਿਸੇ ਵੀ ਤਰ੍ਹਾਂ ਦੀ ਪਰਚੇਜ਼ ਜਾਂ ਰੀਮਾਸਿਕ ਮੌਰਗੇਜ ਕਰਾਉਣੀ ਹੈ ਤੇ ਕਾਲ ਕਰ ਸਕਦੇ ਆ ਜੀ। ਆਪਾਂ ਇਹ ਹਮੇਸ਼ਾ ਗੱਲ ਕਹੀ ਦੀ ਹੈ ਕਿ ਬਿਫੋਰ ਯੂ ਕਾਲ ਯੂਅਰ ਰੀਅਲਟਰ, ਕਾਲ ਯੂਅਰ ਮੌਰਗੇਜ ਬ੍ਰੋਕਰ ਔਰ ਏਜੰਟ, ਕਿਸੇ ਵੀ ਮੌਰਗੇਜ ਬ੍ਰੋਕਰ ਏਜੰਟ ਨਾਲ ਬੈਠ ਕੇ ਪਹਿਲਾਂ ਤੁਸੀਂ ਕੁਆਲੀਫਾਈ ਕਰੋ ਕਿ ਤੁਸੀਂ ਆਪਣੀ ਆਮਦਨ ਦੇ ਹਿਸਾਬ ਤੇ ਕਿੱਥੋਂ ਤੱਕ ਕੁਆਲੀਫਾਈ ਕਰ ਰਹੇ ਤੇ ਕਿੰਨੇ ਤੱਕ ਦਾ ਕਰ ਲੈ ਸਕਦੇ ਆ। ਜੇ ਤੁਸੀਂ ਅੱਜ ਦੀ ਡੇਟ ਸੋਚੋ ਤੇ ਮੈਨੂੰ ਤੁਸੀਂ ਲੱਗਦਾ ਬ੍ਰਾਂਪਟਨ ਚ ਕੋਈ ਘਰ ਲਿਆ ਜਾ ਸਕਦਾ ਆ, ਤੇ ਪਰ ਇਹ ਹੈ ਕਿ ਪ੍ਰਾਈਸਾਂ ਇੰਨੀਆਂ ਉੱਚੀਆਂ ਜਾ ਚੁੱਕੀਆਂ ਆਪਣੀਆਂ, ਤੇ ਪਰ ਇਹ ਹੈ ਕਿ ਲਾਗੇ ਬੰਨੇ ਹੋਰ ਬਹੁਤ ਸਿਟੀ ਹੈਗੇ, ਆਪਾਂ ਕਿਤੇ ਵੀ ਆਪਣਾ ਘਰ ਉੱਤੇ ਪਾਰ ਲੈ ਸਕਦੇ ਹਾਂ ਜੀ। ਤੇ ਕਿਸੇ ਵੀ ਭੈਣ ਭਰਾ ਨੇ ਕੋਈ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਮੌਰਗੇਜ ਰਿਗਾਰਡਿੰਗ ਤੇ ਐਨੀ ਟਾਈਮ ਮੈਨੂੰ ਕਾਲ ਕਰ ਸਕਦੇ ਆ। ਅੱਜ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਪ੍ਰਾਈਵੇਟ ਮੋਰਗੇਜ ਦੀ, ਕਿਉਂਕਿ ਜਿਹੜੀ ਪ੍ਰਾਈਵੇਟ ਮੋਰਗੇਜ ਆ ਥੋੜੀ ਮਹਿੰਗੀ ਪੈਂਦੀ ਆ ਜਾਂ ਥੋੜਾ ਰੇਟ ਜ਼ਿਆਦਾ ਹੋਣ ਕਰਕੇ ਕੁਛ ਇੰਨਾ ਸਾਡੇ ਭੈਣ ਭਰਾਵਾਂ ਦਾ ਖਿਆਲ ਹੁੰਦਾ, ਕਿਸੇ ਹੱਦ ਤੱਕ ਉਹਨਾਂ ਦਾ ਖਿਆਲ ਠੀਕ ਵੀ ਹੈਗਾ ਆ, ਕਿਉਂਕਿ ਇਹਦੇ ਵਿੱਚ ਥੋੜਾ ਰੇਟ ਜ਼ਿਆਦਾ ਹੋਣ ਕਰਕੇ ਕੁਛ ਫੀਸਾਂ ਇੰਕਲੂਡ ਹੋਣ ਕਰਕੇ ਮਹਿੰਗੀ ਜ਼ਰੂਰ ਪੈਂਦੀ ਆ, ਪਰ ਜਿੱਥੇ ਸਾਡੇ ਪ੍ਰਾਈਵੇਟ ਮੋਰਗੇਜ ਨੇ ਕੰਮ ਆਉਣਾ ਉੱਥੇ ਸਾਡੀ ਦੂਜੀ ਮੋਰਗੇਜ ਕਦੇ ਨਹੀਂ ਕੰਮ ਆਉਂਦੀ ਹੈਗੀ। ਇਸ ਕਰਕੇ ਮੈਂ ਭੈਣਾਂ ਭਰਾਵਾਂ ਨੂੰ ਦੱਸਣਾ ਚਾਹੁੰਦਾ ਕਿ ਕੋਈ ਵੀ ਫਸਟ ਮੋਰਗੇਜ ਕਰਾਉਣੀ ਆ ਪ੍ਰਾਈਵੇਟ ਜਾਂ ਸੈਕੰਡ ਮੋਰਗੇਜ ਲੈਣੀ ਚਾਹੁੰਦੇ ਆ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਆ, ਕਿਉਂਕਿ ਸਾਡੇ ਨਾਲ ਕੁਛ ਇੱਕ ਲੈਂਡਰ ਪਿਛਲੇ 20-22 ਸਾਲਾਂ ਤੋਂ ਜੁੜੇ ਹੋਏ ਆ ਜਿਹਨਾਂ ਦਾ ਰੇਟ ਵੀ ਬਹੁਤ ਘੱਟ ਆ ਤੇ ਫੀਸ ਵੀ ਬਹੁਤ ਵਾਜਬ ਆ, ਉਹ ਲੈ ਕੇ ਤੁਸੀਂ ਆਪਣੀ ਮੋਰਗੇਜ ਕੁਛ 6 ਮਹੀਨਿਆਂ ਤੋਂ 1 ਸਾਲ ਲਈ ਕਲੋਜ਼ ਕਰ ਸਕਦੇ ਆ, ਉਸ ਤੋਂ ਬਾਅਦ ਅਕੋਰਡਿੰਗ ਟੂ ਤੁਹਾਡੀ ਸਿਚੁਏਸ਼ਨ ਤੁਹਾਨੂੰ ਕਿਸੇ ਵੀ ਏ ਜਾਂ ਬੀ ਲੈਂਡਰ ਦਾ ਮੂਵ ਕੀਤਾ ਜਾ ਸਕਦਾ ਆ। ਇਹ ਇੱਕ ਸਲਿਊਸ਼ਨ ਆ ਜੀ, ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਮੈਂ ਮੋਰਗੇਜ ਸੈਲ ਨਹੀਂ ਕਰਦਾ, ਮੈਂ ਸਲਿਊਸ਼ਨ ਸੈਲ ਕਰਦਾ ਆ। ਇੱਕ ਸਲਿਊਸ਼ਨ ਲੈ ਕੇ ਤੁਸੀਂ ਅੱਜ ਦੀ ਡੇਟ 'ਚ ਆਪਣੀ ਮੋਰਗੇਜ ਕਲੋਜ਼ ਕਰ ਸਕਦੇ ਆ, ਕਿਉਂਕਿ ਤੁਹਾਡੀ ਪ੍ਰੋਪਰਟੀ ਜਿਹੜੀ ਆ ਉਸ ਤੋਂ ਵੱਧ ਐਪਰੀਸ਼ੀਏਟ ਕਰ ਜਾਂਦੀ ਹੈ 1 ਸਾਲ ਦੇ ਵਿੱਚ। ਤੇ ਇਹਦੀ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਜਾਂ ਕਿਸੇ ਮੈਂ ਆਪਣਾ ਟਰੱਕ ਜਾਂ ਟ੍ਰੇਲਰ ਦਾ ਲੋਨ ਜਾਂ ਲੀਜ਼ ਵਧੀਆ ਰੇਟ 'ਤੇ ਕਰਾਉਣੀ ਆ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜੀ 6479888731 6479888731। ਤੇ ਬਾਕੀ ਇੱਕ ਵਾਰੀ ਅਕਾਲ ਮੋਰਗੇਜ ਦੇ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਦੇ ਹਮੇਸ਼ਾ ਖਰੇ ਉਤਰੀਦਾ ਜੀ। ਬਹੁਤ ਬਹੁਤ ਧੰਨਵਾਦ ਦਰਾਰ ਸਾਹਿਬ,
ਮਿਹਰਬਾਨੀ ਜੀ। ਪਵਾਰ ਸਾਹਿਬ ਇੱਕ ਵਾਰੀ ਨੰਬਰ ਹੋਰ ਦੇ ਜੋ
6479888731 6479888731। ਬਹੁਤ ਬਹੁਤ ਧੰਨਵਾਦ ਜੀ।
ਧੰਨਵਾਦ ਜੀ, ਮਿਹਰਬਾਨੀ। ਦੋਸਤੋ, ਏਸ਼ੀਅਨ ਫੂਡ ਸੈਂਟਰ ਤੇ ਹਮੇਸ਼ਾ ਸੇਲ ਵਾਲਾ ਮਾਹੌਲ ਹੁੰਦਾ ਜੀ। ਤਾਜ਼ੀਆਂ ਤਾਜ਼ੇ ਫਲ ਫਰੂਟ ਲੈਣੇ ਨੇ, ਗਰੋਸਰੀਜ਼ ਲੈਣੀਆਂ ਨੇ, ਤੁਸੀਂ ਏਸ਼ੀਅਨ ਫੂਡ ਸੈਂਟਰ 'ਤੇ ਹੀ ਜਾਣਾ। ਬਸ ਜਿੱਥੇ ਤੁਸੀਂ ਰਹਿੰਦੇ ਹੋ 1-2 ਕਿਲੋਮੀਟਰ ਦੇ ਘੇਰੇ 'ਚ ਨਿਗਾਹ ਘੁਮਾਓ, ਕੋਈ ਨਾ ਕੋਈ ਸਟੋਰ ਏਸ਼ੀਅਨ ਫੂਡ ਸੈਂਟਰ ਦਾ ਜ਼ਰੂਰ ਮਿਲ ਜਾਣਾ। ਕਾਫੀ ਸਾਰੇ ਸਟੋਰਸ ਨੇ GTA ਦੇ ਵਿੱਚ ਉਹਨਾਂ ਦੇ। ਸਾਡੇ ਸਪੋਂਸਰ ਨੇ ਜੀ ਬਿਗ ਬੋਸ ਫਰਨੀਚਰ ਵਾਲੇ। ਤੁਸੀਂ ਵਧੀਆ ਸੋਹਣੇ ਫਰਨੀਚਰ ਦੀ ਭਾਲ ਦੇ ਵਿੱਚੋਂ ਇੱਕ ਚੱਕਰ ਉਹਨਾਂ ਦੇ ਸ਼ੋਰੂਮ 'ਚ ਜ਼ਰੂਰ ਲਾ ਕੇ ਆਓ। ਤੁਹਾਨੂੰ ਕੋਈ ਵੀ ਆਈਟਮ ਚਾਹੀਦੀ ਹੈ ਫਰਨੀਚਰ ਦੀ, ਉਹ ਹੋਊਗੀ ਉੱਥੇ। ਦੂਸਰੀ ਗੱਲ, ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਆ ਜਿਹੜਾ ਬਣਾ ਵੀ ਦਿੰਦੇ ਨੇ, ਕਸਟਮਾਈਜ਼ ਕਰ ਦਿੰਦੇ ਨੇ ਜੀ ਫਰਨੀਚਰ ਨੂੰ। ਆਪਣਾ ਮੈਨੂਫੈਕਚਰ ਯੂਨਿਟ ਆ, ਮਾਹਰ ਬੰਦੇ ਰੱਖੇ ਹੋਏ ਆ ਫਰਨੀਚਰ ਬਣਾਉਂਦੇ ਨੇ। ਬਿਗ ਬੋਸ ਫਰਨੀਚਰ ਵਾਲਿਆਂ ਦਾ ਜਿਹੜਾ ਸ਼ੋਰੂਮ ਆ ਐਲਬੀਅਨ 27 ਦੀ ਨੁੱਕਰ 'ਤੇ ਆ, ਜ਼ਰੂਰ ਚੱਕਰ ਲਾ ਕੇ ਆਇਓ। ਜਗਜੀਤ ਸਿੰਘ ਆਟੋ ਇੰਸ਼ੋਰੈਂਸ ਕਰਦੇ ਨੇ ਜੀ, ਕਹਿੰਦੇ ਸਾਲ ਦਾ ਤੁਹਾਡਾ $1,000 ਬਚਾ ਦਾਂਗੇ ਜਿਹੜੀ ਵੀ ਕੰਪਨੀ ਕੋਲ ਤੁਸੀਂ ਹੁਣ ਹੈਗੇ ਹੋ। ਕਹਿੰਦੇ ਉਹ ਕੰਪੇਅਰ ਕਰੋ ਰੇਟਸ ਸਾਡੇ ਕੋਲੋਂ, ਕੋਟੇਸ਼ਨ ਲਓ 6472993314 'ਤੇ। ਬਹੁਤੀ ਦੇਰ ਹੋਲਡ ਨਹੀਂ ਕਰਨਾ ਪਊ, ਕਹਿੰਦੇ ਉਦੋਂ ਹੀ ਅਸੀਂ ਥੋੜ੍ਹੇ ਸਮੇਂ 'ਚ ਤੁਹਾਡੀ ਇਨਫੋਰਮੇਸ਼ਨ ਲੈ ਕੇ ਤੁਹਾਨੂੰ ਕੋਟੇਸ਼ਨ ਦਿੰਦੇ ਹਾਂ, ਕਾਫੀ ਫਰਕ ਪੈ ਜਾਂਦਾ। 6472992314 ਜਗਜੀਤ ਸਿੰਘ ਜੀ ਦਾ ਨੰਬਰ ਹੈਗਾ ਜੀ। ਅੱਜ ਦੂਓ ਕੌਂਡੋਜ਼ ਰਿਲੀਜ਼ ਹੋ ਗਈਆਂ ਜੀ ਬਰੈਂਪਟਨ ਦੇ ਵਿੱਚ, ਸ਼ੋਪਰਜ਼ ਵਰਲਡ ਦੇ ਕੋਲ। ਅਤੇ ਤੁਸੀਂ ਕਰ ਲਿਓ ਸੰਪਰਕ ਜੇ ਤੁਸੀਂ ਵਧੀਆ ਯੂਨਿਟ ਕੋਈ ਲੈਣਾ, 1 ਬੈਡਰੂਮ 1 ਬੈਡਰੂਮ ਡੈਨ 2 ਬੈਡਰੂਮ। ਅਤੇ ਤੁਹਾਨੂੰ ਪਤਾ ਕਿ ਇਸ ਏਰੀਏ ਦੇ ਵਿੱਚ ਆਪਾਂ ਕਾਫੀ ਵਾਰੀ ਗੱਲਾਂ ਕਰਦੇ ਹਾਂ ਕਿ ਸਾਊਥ ਆਫ ਸਟੀਲ ਦੀ 15 ਦੇ ਕਰੀਬ ਟਾਵਰ ਆ ਜਾਣੇ ਨੇ। ਪਹਿਲਾਂ 2 ਸਟੈਲਾ ਦੇ ਟਾਵਰ ਉੱਥੇ ਬਣ ਜਾ ਰਹੇ ਨੇ ਜੀ, ਹੁਣ 2 ਇਹ ਨੈਸ਼ਨਲ ਹੋਮ ਦੇ ਟਾਵਰ ਹੋਣਗੇ। ਦੂਓ ਕੌਂਡੋਜ਼ ਇਹ 26-story ਟਾਵਰ ਆ ਜੀ ਜਿਹੜਾ ਹੁਣ ਬਣ ਜਾ ਰਿਹਾ, ਜਿਹੜਾ ਹੁਣ ਰਿਲੀਜ਼ ਹੋਇਆ ਅੱਜ ਇਹ। ਸੰਪਰਕ ਕਰ ਲਿਓ 6473008436 'ਤੇ, 6473084436 ਮੇਰਾ ਨੰਬਰ ਆ। ਸ਼ਿਵਿੰਦਰ ਸਾਡੇ ਨਾਲ ਨੇ। ਹਾਂਜੀ ਸ਼ਿਵਿੰਦਰ ਜੀ, ਗੱਲਬਾਤ ਚੱਲ ਰਹੀ ਸੀ ਕਿ ਜੁਡੀਸ਼ਰੀ ਆ ਜਿਹੜੀ, ਜਿਹੜਾ ਅਦਾਲਤੀ ਸਿਸਟਮ ਆ ਉਹਨੂੰ ਵੀ ਕਰਪਟ ਕਰ ਦਿੱਤਾ। ਦੇਖੋ, ਇੱਕ ਤਾਂ ਜਿਹੜਾ ਫਾਸਿਸਟ ਬੰਦਾ ਹੁੰਦਾ ਉਹਨੇ ਆਪਣੀ ਸੋਚ ਆ ਜਿਹੜੀ, ਆਪਣੀ ਸਮਝ ਆ ਸੜੀ ਬੁਝੀ ਵੇਲਾ ਵਿਹਾ ਚੁੱਕੀ ਸਮਝ ਲੋਕਾਂ 'ਤੇ ਥੋਪਣੀ ਹੁੰਦੀ ਹੈ। ਉਹਨੇ ਫਿਰ ਲੋਕਾਂ ਦੇ ਦਿਮਾਗਾਂ 'ਚ ਜਿਹੜੀਆਂ ਗੱਲਾਂ ਪਈਆਂ ਉਹਨੂੰ ਵੀ ਪੁੱਠ ਦੇਣੀ ਹੁੰਦੀ ਹੈ ਨਾ, ਪੁੱਠਾ ਚਾੜਨਾ ਹੁੰਦਾ। ਇਸ ਕਰਕੇ ਬ੍ਰੇਨ ਵਾਸ਼ਿੰਗ ਕਰਦੇ ਆ, ਉਹ ਪਿਛਲੇ ਪੁਰਾਤਨ ਸਿਸਟਮ ਦੇ ਵਿੱਚ ਲੈ ਜਾਂਦੇ ਆ, ਕਿਉਂਕਿ ਆਪ ਵੀ ਪਛਾਕੜੀ ਹੁੰਦੇ ਆ ਲੋਕਾਂ ਦੀ ਬ੍ਰੇਨ ਵਾਸ਼ਿੰਗ ਕਰਕੇ। ਦੇਖੋ, ਹਿਟਲਰ ਵੀ ਜਰਮਨਸ ਨੂੰ ਇਹੀ ਕਹਿੰਦਾ ਰਿਹਾ ਨਾ ਕਿ ਮੈਂ ਜਰਮਨ ਕੌਮ ਦਾ ਭਵਿੱਖ ਸਵਾਰਨਾ, ਇਸੇ ਕਰਕੇ ਬ੍ਰੇਨ ਵਾਸ਼ਿੰਗ ਕੀਤੀ ਨਾ ਹਿਟਲਰ ਨੇ, ਇਸੇ ਤਰ੍ਹਾਂ ਹੀ ਕੀਤੀ। ਇਸੇ ਤਰ੍ਹਾਂ ਮੋਦੀ ਆ ਜਿਹੜਾ, ਉਹ ਬਹੁਤ ਗਿਣਤੀ ਜਿਹੜੇ ਸਾਡੇ ਹਿੰਦੂ ਭਾਈਚਾਰੇ ਦੇ ਲੋਕ ਨੇ ਉਹਨਾਂ ਦੀ ਬ੍ਰੇਨ ਵਾਸ਼ਿੰਗ ਕਰ ਰਿਹਾ। ਅਤੇ ਸੱਚਾਈ ਹੈ ਸ਼ਿਵਿੰਦਰ ਜੀ, ਜਿੰਨਾ ਹਿੰਦੂ ਵਿਚਾਰਧਾਰਾ ਦੀਆਂ, ਹਿੰਦੂ ਫਿਲੋਸਫੀ ਦੀਆਂ ਜੜ੍ਹਾਂ ਦੇ ਵਿੱਚ ਮੋਦੀ ਅਤੇ ਮੋਦੀ ਦੇ ਭਗਤ ਨੇ ਜਿਹੜੇ, ਜਾਂ BJP ਵਾਲੇ RSS ਵਾਲੇ ਨੇ, ਇਹਨਾਂ ਦੀਆਂ ਜੜ੍ਹਾਂ 'ਚ ਤੇਲ ਦੇ ਰਹੇ ਨੇ ਹਿੰਦੂ ਸੰਸਕ੍ਰਿਤੀ ਦੀ। ਮੇਰਾ ਖਿਆਲ ਹੋਰ ਕੋਈ ਇਹੋ ਜਿਹਾ ਹੋਇਆ ਹੀ ਨਹੀਂ ਹੋਣਾ, ਕੀ ਮੰਨਣਾ ਤੁਹਾਡਾ?
ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਧਰਮ ਨਾਲ ਉਸ ਤਰ੍ਹਾਂ। ਇਹ ਅਸਲ 'ਚ ਇਹਨਾਂ ਦਾ ਤਾਂ ਆਪਣਾ ਇੱਕੋ ਇੱਕ ਧਰਮ ਹੈ, ਬੇਈਮਾਨੀ, ਝੂਠ, ਛਲ, ਕਪਟ। ਉਹ ਮਤਲਬ ਉਹਦੇ ਨਾਲ ਕਿਵੇਂ ਮਰਜ਼ੀ ਸੱਤਾ ਦੇ ਵਿੱਚ ਆਇਆ ਜਾਵੇ, ਲੋਕਾਂ ਨੂੰ ਆਪਸ ਵਿੱਚ ਲੜਾਇਆ ਜਾਵੇ। ਜਿਹੜੀ ਇੱਕ ਫਾਸਿਸਟ ਵਿਚਾਰਧਾਰਾ ਹੁੰਦੀ ਹੈ ਨਾ, ਉਹਦੇ ਕੋਈ ਇਸ ਤਰ੍ਹਾਂ ਦੇ ਕੋਈ ਸਦਾਚਾਰ ਜਾਂ ਸੂਲ ਸਲ ਤਾਂ ਹੁੰਦੇ ਨਹੀਂ ਹੈਗੇ, ਤੁਹਾਨੂੰ ਪਤਾ ਹੀ ਹੈ। ਇਸ ਕਰਕੇ ਇਹ ਜਿਹੜੇ ਉਹ ਧਰਮ ਵਾਲੇ ਲੋਕ ਵੀ ਇਹ ਕੋਈ ਵਹਿਮ ਭਾਲ ਰੱਖੇ ਆ ਵੀ ਇਹ ਸਾਡੇ ਧਰਮ ਦੇ ਬੜੇ ਵੱਡੇ ਮੁਜੱਸਮੇ ਨੇ, ਤੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਸ਼ਾਇਦ ਹੋ ਸਕਦਾ ਵੀ ਹਾਲੇ ਉਹ ਉਹਨਾਂ ਨੂੰ ਉਸ ਧਰਮ ਦੀ ਵੀ ਸਮਝ ਨਾ ਹੋਵੇ, ਸਿੱਧੀ ਜੀ ਗੱਲ ਹੈਗੀ ਆ। ਅਸਲ ਵਿੱਚ ਇਹਨਾਂ ਨੇ ਸਮੇਂ ਸਮੇਂ ਤੇ ਪੈਂਤਰੇ ਬਦਲੇ ਨੇ, ਸਗੋਂ ਜਿਹੜੀ ਉਸ ਧਰਮ ਦੀ ਆਈਡੀਓਲੋਜੀ ਹੈ ਉਸ ਆਈਡੀਓਲੋਜੀ ਦੇ ਵੀ ਇਹ ਵਿਰੋਧ ਵਿੱਚ ਗਏ ਹੈਗੇ ਨੇ। ਦੇਖੋ ਉਹ ਤਾਂ ਆਈਡੀਓਲੋਜੀ ਸਿੱਧੀ ਜੀ ਗੱਲ ਆ, ਸਿੰਧੂ ਧਰਮ ਆਮ ਇੱਕ ਚੀਜ਼ ਕਹਿੰਦਾ ਹੈਗਾ, ਉਹਦੇ ਕਈ ਸਾਰੇ ਸਕੂਲ ਨੇ, ਪਰ ਉਹਨਾਂ ਸਕੂਲਾਂ 'ਚ ਇੱਕ ਚੀਜ਼ ਸਾਂਝੀ ਆ, ਨਿਰਵਾਣਤਾ ਵਾਲੀ ਗੱਲ, ਨਿਮਰਤਾ ਵਾਲੀ ਗੱਲ। ਇਹ ਬੰਦੇ ਦੇ ਸ਼ਕਲ ਤੋਂ ਹੀ ਨਿਰਵਾਣਤਾ ਹੈਗੀ, ਹੰਕਾਰ, ਆਕੜ ਖੰਨਾ ਆਪਣੇ। ਅੱਛਾ ਜੇ ਤੁਸੀਂ ਜਿਹੜਾ ਹੈਗਾ ਕੁਛ ਹਿੰਦੂ ਧਾਰਮਿਕ ਗ੍ਰੰਥਾਂ ਨੂੰ ਪੜ੍ਹੋ, ਉਹ ਤਾਂ ਤੁਹਾਨੂੰ ਕਹਿੰਦੇ ਨੇ ਕਿ ਦੂਜੇ ਨੂੰ ਮਾਫ ਕਰਨਾ, ਦੂਜੇ ਮੂਹਰੇ ਵੀ ਹੋਣਾ, ਨਿਮਰ ਹੋਣਾ, ਤੇ ਇਹ ਤਾਂ ਸਾਰੀਆਂ ਬੇਸਿਕ ਚੀਜ਼ਾਂ ਹੀ ਨਹੀਂ ਹੈਗੀਆਂ ਇਹਦੇ ਕੋਲ। ਸੋ ਇਸ ਅਸਲ ਵਿੱਚ ਇਹ ਇੱਕ ਅਲੱਗ ਤਰ੍ਹਾਂ ਦਾ ਵਰਤਾਰਾ ਹੈਗਾ। ਇਸ ਵਰਤਾਰੇ ਨੂੰ ਸਿਰਫ ਤੇ ਸਿਰਫ ਇਹ ਹਿੰਦੂ ਭਾਈਚਾਰੇ ਦੇ ਮੂਹਰੇ, ਬਹੁ ਗਿਣਤੀ ਭਾਈਚਾਰੇ ਮੂਹਰੇ ਡਰ ਖੜਾ ਕਰਕੇ ਵੀ ਤੁਹਾਨੂੰ ਮੈਂ ਬਚਾਊਂਗਾ, ਤੇ ਫਲਾਣਾ ਜਿਹੜਾ ਬੰਦਾ ਜਾਂ ਫਲਾਣੇ ਵਿਸ਼ਵਾਸ ਵਾਲਾ ਬੰਦਾ ਖਤਰਨਾਕ ਆ, ਇਹ ਹਊਆ ਖੜਾ ਕਰਕੇ ਆਪਣੀ ਹੱਟੀ ਚਲਾਉਣ ਵਾਲਾ ਕੰਮ ਹੈ।
ਬਿਲਕੁਲ ਜੀ, ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕੱਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਇਸ ਵਕਤ ਰਾਜਪਾਲ ਬਰਾੜ ਜੁੜੇ ਨੇ ਜੀ, ਸਾਡੇ ਪੁਰਾਣੇ ਸਪੋਂਸਰ ਨੇ, ਫਾਈਨੈਂਸ਼ੀਅਲ ਐਡਵਾਈਜ਼ਰ ਨੇ। ਤੁਹਾਡੀਆਂ ਜਿੰਨੀਆਂ ਵੀ ਲੋੜਾਂ ਹੁੰਦੀਆਂ ਨੇ ਇੰਸ਼ੋਰੈਂਸ ਦੇ ਸੰਬੰਧ ਦੇ ਵਿੱਚ, ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਦੇ ਨੇ। ਤੁਹਾਡਾ ਜਿਹੜਾ ਇਨਵੈਸਟਮੈਂਟ ਪੋਰਟਫੋਲੀਓ ਹੈਗਾ ਉਹਨੂੰ ਕਈ ਵਾਰੀ ਚੈੱਕ ਕਰਕੇ ਤੁਹਾਡੀਆਂ ਲੋੜਾਂ ਮੁਤਾਬਕ ਉਹਨੂੰ ਚੰਗੇ ਪਾਸੇ ਢਾਲਣ ਦੀ ਕੋਸ਼ਿਸ਼ ਕਰਦੇ ਨੇ। ਬਰਾੜ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਸਾਰੇ ਸੋਤੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ ਤੇ ਤੁਹਾਨੂੰ ਵਧਾਈਆਂ ਜੀ। ਜਿਹੜਾ ਹੈਗਾ ਟਾਈਮ ਤੁਹਾਡਾ ਚੇਂਜ ਹੋ ਗਿਆ, ਹੁਣ ਦੁਪਹਿਰ ਦੇ ਟਾਈਮ ਤੁਸੀਂ ਆ ਗਏ ਹੋ।
ਬਿਲਕੁਲ ਜੀ, ਦੁਬਾਰਾ ਪੁਰਾਣਾ ਟਾਈਮ ਮਿਲਣ ਦੀ ਮਿਹਰਬਾਨੀ, ਧੰਨਵਾਦ ਬਰਾੜ ਸਾਹਿਬ ਤੁਹਾਡਾ।
ਜੀ ਜੀ ਸਰ,
RRSP ਕਾਫੀ ਇੰਪੋਰਟੈਂਟ ਟੂਲ ਹੈਗਾ ਜੀ, ਤੇ 2021 ਦੇ ਵਿੱਚ ਜਿਹੜੀ RRSP ਆ ਉਹਦੀ ਕੋਈ 2022 ਦੇ ਵਿੱਚ ਵੀ ਉਹਦੀ ਕੋਈ ਡੈਡਲਾਈਨ ਹੁੰਦੀ ਹੈ ਵੀ ਜੇ ਆਪਾਂ ਉਹਦੇ 'ਚ ਕੰਟਰੀਬਿਊਸ਼ਨ ਕਰਨੀ ਹੋਵੇ ਕਰ ਸਕਦੇ ਹਾਂ?
ਬਿਲਕੁਲ ਬਰਾੜ ਸਾਹਿਬ, ਜੋ ਤੁਸੀਂ RRSP ਲੈਂਦੇ ਹੋ ਤੁਹਾਡੀ ਇੱਕ ਸਾਲ ਪਿਛਲੇ ਸਾਲ ਦੀ ਜਿਹੜੀ ਇਨਕਮ ਹੁੰਦੀ ਆ ਉਹਦੇ ਅਕੋਰਡਿੰਗਲੀ ਤੁਹਾਡਾ ਇੱਕ ਰੂਮ ਬਣਦਾ ਰੈਵਨਿਊ ਕੈਨੇਡਾ। ਤੁਹਾਨੂੰ ਜਦੋਂ ਤੁਸੀਂ ਟੈਕਸ ਭਰਦੇ ਆ ਤਾਂ ਉਹਦਾ ਜਿਹੜੀ ਹੈਗੀ ਲਿਮਿਟ ਆ, ਯੂਜਲੀ ਤੁਹਾਡੀ ਜਿਹੜੀ ਪਿਛਲੇ ਸਾਲ ਦੀ ਜਿਹੜੀ ਇਨਕਮ ਹੁੰਦੀ ਆ ਉਹਦਾ 18% ਅਰਨਡ ਇਨਕਮ ਦਾ ਹੁੰਦਾ, ਕਿਉਂਕਿ ਕਈ ਵਾਰੀ ਸਾਨੂੰ ਬੋਨਸਿਸ ਵਗੈਰਾ ਜਾਂ ਕੋਈ ਡਿਫਰੈਂਟ ਤਰੀਕੇ ਨਾਲ ਪੈਸਿਵ ਇਨਕਮ ਵੀ ਹੁੰਦੀ ਆ, ਪਰ ਜਿਹੜੀ ਤੁਹਾਡੀ ਅਰਨਡ ਇਨਕਮ ਹੁੰਦੀ ਆ ਉਹਦਾ 18% ਤੇ ਮੈਕਸੀਮਮ ਜਿਹੜਾ ਹੈਗਾ 2021 ਦੀ ਤੁਹਾਡੀ ਇਨਕਮ ਦਾ ਜਿਹੜਾ ਹੈਗਾ, ਜਿਹੜਾ ਤੁਸੀਂ ਇਸ ਸਾਲ 1 ਮਾਰਚ ਜਾਂ ਉਸ ਤੋਂ ਪਹਿਲਾਂ ਤੁਹਾਡੀ ਜਿਹੜੀ ਡੈਡਲਾਈਨ ਆ ਉਹ RRSP ਦੇ ਵਿੱਚ ਤਕਰੀਬਨ 27,830 ਡਾਲਰ ਤੱਕ ਤੁਸੀਂ ਕੰਟਰੀਬਿਊਟ ਕਰ ਸਕਦੇ ਆ ਜੀ।
ਵਾਹ ਜੀ ਵਾਹ, ਬੜੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ ਜੀ। ਜਿਹੜੇ ਫਸਟ ਟਾਈਮ ਹੋਮ ਬਾਇਰ ਨੇ ਜੀ,
ਜੀ
ਉਹ ਹਾਊਸ ਬਾਇੰਗ ਪ੍ਰੋਗਰਾਮ ਦੇ ਤਹਿਤ ਉਹ ਵਿਦਡਰਾਅ ਵੀ ਅਮਾਊਂਟ ਕੁਛ ਕਰ ਸਕਦੇ ਹੁੰਦੇ ਆ?
ਬਿਲਕੁਲ ਡਾਕਟਰ ਸਾਹਿਬ, ਬਹੁਤ ਅੱਛਾ ਸਵਾਲ ਆ। ਦੇਖੋ, ਇਹ ਰਿਟਾਇਰਮੈਂਟ ਪਲੈਨਿੰਗ ਵਾਸਤੇ ਗਵਰਨਮੈਂਟ ਨੇ ਇਹ ਜਿਹੜਾ ਟੂਲ ਬਣਾਇਆ RRSP ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ, ਤੁਹਾਡੀ ਸੇਵਿੰਗ ਜਿਹੜੀ ਹੈਗੀ ਰਿਟਾਇਰਮੈਂਟ ਵਾਸਤੇ ਇਹ ਸੇਵਿੰਗਸ ਆ ਜੀ, ਜਿਹਦੇ ਵਿੱਚ ਤੁਸੀਂ ਜਦੋਂ ਕੰਟਰੀਬਿਊਟ ਕਰਦੇ ਆ ਤੇ ਉਹਦੇ ਵਿੱਚ ਤੁਹਾਡੀ ਟੈਕਸ ਬਰੈਕਟ ਦੇ ਮੁਤਾਬਕ ਤੁਹਾਨੂੰ ਟੈਕਸ ਵਾਪਸ ਆ ਜਾਂਦਾ ਜੀ। ਜੇ ਆਲਰੇਡੀ ਤੁਹਾਡਾ ਔਨ ਸੋਰਸ ਡਿਡਕਸ਼ਨ ਹੋਇਆ ਗਿਆ, ਤੁਸੀਂ ਪੇ ਰੋਲ ਤੇ ਹੋ, ਤਾਂ ਜਿਹੜਾ ਤੁਹਾਡਾ ਜੇ ਟੈਕਸ ਜ਼ਿਆਦਾ ਕੱਟਿਆ ਗਿਆ, ਕਿਉਂਕਿ ਯੂਜਲੀ ਸਰਟਨ ਇਨਕਮਸ ਤੱਕ ਜਿਹੜਾ ਹੈਗਾ ਤੁਹਾਡਾ 20% ਵਿਦਹੋਲਡ ਕਰਦੇ ਆ, ਕਹਿਣ ਤੋਂ ਭਾਵ ਜਦੋਂ ਤੁਹਾਨੂੰ ਚੈੱਕ ਆਉਂਦਾ ਤਾਂ ਇੰਪਲੋਇਰ ਆ ਤੁਹਾਡਾ ਪਹਿਲਾਂ ਹੀ ਉਹਦੇ ਚੋਂ ਟੈਕਸ ਕੱਟ ਲੈਂਦਾ। ਪਰ ਹੋ ਸਕਦਾ ਵੀ ਤੁਹਾਡੀ ਓਵਰਆਲ ਇਨਕਮ ਘੱਟ ਹੋਵੇ, ਉਹਨਾਂ ਨੇ ਜ਼ਿਆਦਾ ਕੱਟਿਆ ਹੋਵੇ, ਤਾਂ ਜਦੋਂ ਤੁਸੀਂ ਐਂਡ ਤੇ ਆਪਦਾ ਟੈਕਸ ਭਰੋਗੇ ਤਾਂ ਉਹਨਾਂ ਨੇ ਤੁਹਾਡਾ ਜਿਹੜਾ ਹੈਗਾ ਉਹ ਜੇ ਵਾਧੂ ਟੈਕਸ ਕੱਟਿਆ ਮੋੜ ਦੇਣਾ। ਪਰ ਜਦੋਂ ਤੁਸੀਂ RRSP ਦੇ ਵਿੱਚ ਪੈਸਾ ਪਾ ਲੈਂਦੇ ਆ ਤਾਂ ਉਹਨਾਂ ਜਿੰਨੀ ਤੁਸੀਂ ਕੰਟਰੀਬਿਊਟ ਕਰਦੇ ਆ, ਜਿਹੜੀ ਤੁਸੀਂ ਟੈਕਸ ਬਰੈਕਟ ਚ ਮਾਰਜਨਲ ਟੈਕਸ ਬਰੈਕਟ ਚ ਹੈਗੇ ਆ, ਉਹ ਤੁਹਾਨੂੰ ਜਿਹੜਾ ਹੈਗਾ ਟੈਕਸ ਦਾ ਹੈਗਾ ਵਾਪਸ ਆ ਜਾਂਦਾ। ਹੁਣ ਉਹਦੇ ਚ ਜਿਹੜੀ RRSP ਆ ਜੀ ਤੁਹਾਡੀ ਰਿਟਾਇਰਮੈਂਟ ਤੱਕ ਉਹ ਜਿਹੜਾ ਪੈਸਾ ਟੈਕਸ ਫਰੀ ਉਹਦੀ ਗਰੋਥ ਹੋਈ ਜਾਣੀ ਆ, ਉਹਦੇ ਤੇ ਕੋਈ ਜਿਹੜਾ ਹੈਗਾ ਹਰ ਸਾਲ ਕੋਈ ਟੈਕਸ ਨਹੀਂ ਲੱਗਣਾ। ਤੇ ਉਸ ਤੋਂ ਪਹਿਲਾਂ ਜਦੋਂ ਆਪਾਂ ਵਿਦਡਰਾਅ ਕਰਾਂਗੇ ਤਾਂ ਉਹਦੇ ਤੇ ਸਾਨੂੰ ਟੈਕਸ ਦੇਣਾ ਪੈਂਦਾ, ਪਰ ਡਿਪੈਂਡ ਕਰਦਾ ਵੀ ਕਿਹੜੇ ਸਾਲ ਦੇ ਵਿੱਚ ਤੁਸੀਂ ਵਿਦਡਰਾਅ ਕਰਦੇ ਆ। ਜੇ ਤਾਂ ਉਸ ਸਾਲ ਦੇ ਵਿੱਚ ਤੁਹਾਡੀ ਇਨਕਮ ਹੈ ਨਹੀਂ ਤਾਂ ਤੁਸੀਂ ਵਿਦਡਰਾਅ ਕਰ ਸਕਦੇ ਆ, ਤੁਹਾਨੂੰ ਬਹੁਤ ਥੋੜਾ ਟੈਕਸ ਪਊਗਾ ਜਾਂ ਹੋ ਸਕਦਾ ਨਾ ਪਵੇ। ਪਰ ਹਾਂ, ਜਿਹੜੇ ਫਸਟ ਟਾਈਮ ਹੋਮ ਬਾਇਰ ਆ, ਜਿਵੇਂ ਤੁਸੀਂ ਸਵਾਲ ਕੀਤਾ ਵੀ ਜਿਨ੍ਹਾਂ ਨੇ ਕੋਈ ਪਹਿਲਾਂ ਘਰ ਨਹੀਂ ਲਿਆ ਜਾਂ ਪਿਛਲੇ 4 ਸਾਲ ਉਹਨਾਂ ਦੇ ਕੋਈ ਓਨਰਸ਼ਿਪ ਤੇ ਨਾਂ ਤੇ ਘਰ ਹੈ ਨਹੀਂ ਗਾ, ਤਾਂ ਉਹ ਜਿਹੜਾ ਅਗਰ ਆਪਦੀ RRSP ਦੇ ਵਿੱਚੋਂ ਪੈਸਾ ਵਿਦਡਰਾਅ ਕਰਦੇ ਆ ਜੀ, ਉਹਦੇ ਤੇ ਕੋਈ ਟੈਕਸ ਨਹੀਂ ਲੱਗਦਾ ਗਾ, ਉਹ ਤੁਸੀਂ ਕਰ ਸਕਦੇ ਆ। ਅਪ ਟੂ $35,000 ਤੁਸੀਂ ਕਰ ਸਕਦੇ ਆ। ਜੇ ਤੁਹਾਡੇ ਸਪਾਊਸ ਦੀ ਵੀ RRSP ਹੈਗੀ ਆ ਤਾਂ ਤੁਸੀਂ ਤਕਰੀਬਨ $70,000 ਤੱਕ $35,000 ਈਚ ਪਰਸਨ ਕੈਨ ਵਿਦਡਰਾਅ ਇਟ, ਤੇ ਉਹ ਤੁਸੀਂ ਫਿਰ ਉਸ ਤੋਂ ਬਾਅਦ 15 ਸਾਲਾਂ ਦੇ ਵਿੱਚ ਜਿਹੜਾ ਹੈਗਾ ਤਕਰੀਬਨ ਜੀ ਵਾਪਸ ਉਹਦੇ ਵਿੱਚ RRSP ਦੇ ਵਿੱਚ ਪੈਣਾ ਹੁੰਦਾ। ਸੋ ਇਟਸ ਆ ਬਿਗ ਜਿਹੜਾ ਹੈਗਾ ਬੈਨੀਫਿਟਸ ਆ, ਜਿਹੜੇ ਖਾਸ ਕਰਕੇ ਫਸਟ ਟਾਈਮ ਹੋਮ ਬਾਇਰ ਆ ਸੋਚ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਘਰ ਲੈਣਾ, ਤਾਂ ਕਿਵੇਂ ਜਿਹੜਾ ਹੈਗਾ ਪੈਸਾ ਹੁਣੇ ਤੋਂ ਜਿਹੜਾ ਹੈਗਾ ਜੋੜਨਾ ਸ਼ੁਰੂ ਕਰਦੇ?
ਬਿਲਕੁਲ ਜੀ, ਨਾਲੇ ਟੈਕਸ ਦੀ ਬੱਚਤ ਤੇ ਨਾਲੇ ਤੁਹਾਨੂੰ ਘਰ ਦੇ ਵਿੱਚ ਲੈਣ ਦੇ ਵਿੱਚ ਮਦਦ ਮਿਲਦੀ ਹੈ। ਖੈਰ, ਹਾਂਜੀ 416-917-1456 ਰਾਜਪਾਲ ਬਰਾੜ ਜੀ ਦਾ ਨੰਬਰ ਹੈ ਜੀ, 416-917-1456। ਬਰਾੜ ਸਾਹਿਬ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ। ਬਰਾੜ ਸਾਹਿਬ, ਇਹ ਤਾਂ ਚਲੋ ਗੱਲ ਤੁਸੀਂ ਸਪਸ਼ਟ ਕਰਤੀ ਹੈ, ਇੱਕ ਲਾਈਫ ਲੌਂਗ ਲਰਨਿੰਗ ਪਲਾਨ ਹੁੰਦਾ ਜੀ, ਇਹ ਕੀ ਹੁੰਦਾ, ਇਹਦੇ ਅੰਡਰ ਕਿੰਨੇ ਕੁ ਪੈਸੇ ਕਢਾ ਸਕਦੇ ਹਾਂ, ਵਿਦਡਰਾਅ ਕਰ ਸਕਦੇ, ਇਹ ਕੀ ਚੀਜ਼ ਹੁੰਦੀ ਹੈ ਜੀ?
ਬਿਲਕੁਲ ਬਰਾੜ ਸਾਹਿਬ, ਫਸਟ ਟਾਈਮ ਹੋਮ ਬਾਇਰ ਤੋਂ ਇਲਾਵਾ ਤੁਸੀਂ ਜੇ ਅਗਰ ਲਾਈਫ ਲੌਂਗ ਲਰਨਿੰਗ ਪਲਾਨ ਇੱਕ ਗਵਰਨਮੈਂਟ ਤੁਹਾਨੂੰ ਅਲਾਓ ਕਰਦੀ ਹੈ ਪੈਸਾ ਵਿਦਡਰਾਅ ਕਰਨਾ, ਕਿਉਂਕਿ ਅਸੀਂ ਜਿਹੜੇ ਖਾਸ ਕਰਕੇ ਹੁਣ ਇਮੀਗ੍ਰੈਂਟਸ ਆਉਂਦੇ ਨੇ, ਦੇ ਆਰ ਵੈਲ ਐਜੂਕੇਟਡ, ਪਰ ਉਹਨਾਂ ਦਾ ਕੀ ਆ ਕਿ ਜਿਹੜੀ ਪੜ੍ਹਾਈ ਆ ਉਹ ਡਿਫਰੈਂਟ ਕੰਟਰੀਜ਼ ਦੇ ਵਿੱਚ ਕੀਤੀ ਹੋਈ ਆ, ਉਹਨਾਂ ਦੇ ਇੱਥੇ ਜਿਹੜੇ ਸਾਡੇ ਇੱਥੋਂ ਦੇ ਜਿਹੜੇ ਹੈਗੇ ਆ ਲੇਬਰ ਲਾਜ਼ ਨੇ ਜਾਂ ਕੁਝ ਹੋਰ ਚੀਜ਼ਾਂ ਨੇ, ਉਹਦੇ ਸਾਨੂੰ ਅਪਗ੍ਰੇਡ ਕਰਨਾ ਪੈਂਦਾ। ਤੋ ਜੇ ਉਸ ਤੁਸੀਂ ਕੋਈ ਫਰਦਰ ਆਪਦੀ ਪੜ੍ਹਾਈ ਕਰਨਾ ਚਾਹੁੰਦੇ ਆ ਜਾਂ ਜਿਹੜੇ ਆਪਦੇ ਕ੍ਰੈਡੈਂਸ਼ਲਸ ਨੇ ਉਹਨੂੰ ਅਪਗ੍ਰੇਡ ਕਰਨਾ ਚਾਹੁੰਦੇ ਆ, ਤਾਂ ਫਿਰ ਵੀ ਤੁਸੀਂ RRSP ਦੇ ਵਿੱਚੋਂ ਤਕਰੀਬਨ 1 ਸਾਲ ਦੇ ਵਿੱਚ $10,000 ਤੇ ਮੈਕਸੀਮਮ $20,000 ਤੱਕ ਤੁਸੀਂ ਵਿਦਡਰਾਅ ਕਰ ਸਕਦੇ ਆ ਵਿਦਆਊਟ ਪੇਇੰਗ ਐਨੀ ਟੈਕਸਿਸ, ਤੇ ਉਹ ਤੁਸੀਂ ਫਿਰ ਜਿਹੜਾ 10 ਸਾਲਾਂ ਦੇ ਵਿੱਚ ਥੋੜੀ ਥੋੜੀ ਕਿਸ਼ਤ, ਜਿਹੜੀ $10,000 ਕਢਾਇਆ ਤਾਂ $1,000 ਕਰਕੇ ਤੁਸੀਂ ਵਾਪਸ ਪਾ ਸਕਦੇ ਆ। ਸੋ ਦੈਟਸ ਅਨਦਰ ਇੱਕ ਬਹੁਤ ਜਿਹੜਾ ਹੈਗਾ ਵਧੀਆ ਬੈਨੀਫਿਟ ਹੈਗਾ।
ਆ ਵੀ ਤੁਸੀਂ ਚੰਗੀ ਗੱਲ ਕੀਤੀ, ਤੁਸੀਂ ਦੱਸਤਾ ਬਈ ਉਹ ਵਾਪਸ 20 ਪੇ ਕਰਨਾ ਹੁੰਦਾ ਜੀ।
ਜੀ ਬਿਲਕੁਲ, ਉਹਨੂੰ ਜਿਹੜਾ ਤੁਹਾਡਾ ਫਸਟ ਟਾਈਮ ਹੋਮ ਬਾਇਰ ਦੇ ਅੰਡਰ 15 ਸਾਲਾਂ 'ਚ ਤੁਸੀਂ ਵਾਪਸ ਕਰਨਾ, ਅਗਰ ਤੁਸੀਂ ਲਾਈਫ ਲੌਂਗ ਲਰਨਿੰਗ ਪਲਾਨ ਦੇ ਵਿੱਚ ਉਹ ਤੁਸੀਂ 10 ਸਾਲ ਦੇ ਵਿੱਚ ਵਾਪਸ ਕਰਨਾ ਹੁੰਦਾ ਜੀ। ਅਗਰ ਤੁਸੀਂ ਨਹੀਂ ਵੀ ਕਰਦੇ, ਫੋਰ ਐਗਜ਼ਾਮਪਲ ਅਗਰ ਤੁਹਾਡੀ ਇਨਕਮ ਹੈ ਨਹੀਂ ਗੀ, ਜੇ ਤੁਸੀਂ ਨਹੀਂ ਵੀ ਕਰਦੇ ਤਾਂ ਤਕਰੀਬਨ ਤੁਹਾਡੀ ਉਹ ਜਿਹੜਾ ਅਮਾਊਂਟ ਹੈਗਾ ਉਹ 1,000 ਤੁਹਾਡੀ ਇਨਕਮ ਦੇ ਵਿੱਚ ਕਾਊਂਟ ਹੋਣਾ। ਅਗਰ ਤੁਸੀਂ ਉਸ ਸਾਲ ਦੇ ਵਿੱਚ ਕੋਈ ਇਨਕਮ ਨਹੀਂ ਕਮਾਈ, ਫੋਰ ਐਗਜ਼ਾਮਪਲ ਜਿਹੜੇ ਸਪਾਊਸ ਹੁੰਦੇ ਆ ਫੋਰ ਐਗਜ਼ਾਮਪਲ ਮੈਟਰਨਿਟੀ ਲੀਵ ਤੇ ਆ, ਤਾਂ ਸਾਡੀ ਬਾਹਲੀ ਕੋਈ ਇਨਕਮ ਹੁੰਦੀ ਨਹੀਂ, ਤਾਂ ਉਹ ਤੁਹਾਨੂੰ ਜ਼ਰੂਰੀ ਨਹੀਂ ਵੀ ਤੁਸੀਂ ਵਾਪਸ ਪਾਓ, ਕਿਉਂਕਿ ਤੁਸੀਂ ਆਲਰੇਡੀ ਲੋ ਟੈਕਸ ਬਰੈਕਟ ਦੇ ਵਿੱਚ ਹੈਗੇ ਆ ਜੀ। ਸੋ ਕਹਿਣ ਤੋਂ ਭਾਵ ਕਿ ਜਦੋਂ ਤੁਸੀਂ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਪਾਉਂਦੇ ਆ, ਇੱਕ ਪ੍ਰੋਪਰ ਮਿਥਸ ਵੀ ਹੁੰਦੇ ਆ ਬਰਾਟ ਸਾਹਿਬ ਬਹੁਤ, ਕਿ RRSP ਅਸੀਂ ਲੈ ਲੈਂਦੇ ਹਾਂ ਫਿਰ ਉਹਦਾ ਜਦੋਂ ਅਸੀਂ ਕਢਾਉਂਦੇ ਉੱਥੇ ਟੈਕਸ ਆ, ਪਰ ਜੇ ਤੁਸੀਂ ਪ੍ਰੋਪਰ ਤਰੀਕੇ ਨਾਲ ਹਰ ਚੀਜ਼ ਦਾ ਜਿਹੜਾ ਫਾਇਦਾ ਹੈ ਜੀ, ਪ੍ਰੋਜ਼ ਐਂਡ ਕੌਨਸ ਹਰ ਚੀਜ਼ ਦੇ ਹੁੰਦੇ ਆ, अगर तुसी प्रॉपर प्लानिंग दे नाल चलदे आ कदों तुहानूं पैसा आर एस पी का विदड्रॉ करना चाहिदा ते कदों कदों तुहाडी कॉन्ट्रीब्यूशन करनी चाहिदी आ ਤਾਂ ਉਹ ਇੱਕ ਤੁਸੀਂ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਬਹਿ ਕੇ ਤੁਸੀਂ ਉਹਦੀ ਜ਼ਿਆਦਾ ਸੇਵਿੰਗ ਕਰ ਸਕਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜਿਹੜੀ ਹੈਗੀ ਰਿਟਾਇਰਮੈਂਟ ਆ ਉਹ ਸੇਫ ਤੇ ਸਾਊਂਡ ਹੋ ਸਕਦੀ ਹੈ ਜੀ
ਬਿਲਕੁਲ ਜੀ ਨੰਬਰ ਦੇ ਜੋ ਫਿਰ ਤੁਸੀਂ
ਜੀ ਬਿਲਕੁਲ ਬਾਟ ਸਾਹਿਬ 416-917-1456 ਤੇ ਜੇ ਫਿਲਹਾਲ ਤੁਹਾਡੇ ਕੋਲੇ ਕੈਸ਼ ਕਰੰਚ ਹੈਗਾ ਤੇ ਤੁਹਾਡੀ ਹਾਈ ਟੈਕਸ ਬ੍ਰੈਕਟ ਆ ਤਾਂ ਅਸੀਂ ਲੋਨ ਵੀ ਅਵੇਲੇਬਲ ਕਰਦੇ ਹਾਂ ਜੀ ਤੁਹਾਨੂੰ ਤਕਰੀਬਨ ਪ੍ਰਾਈਮ ਪਲੱਸ 0.25 ਸਾਡਾ ਜਿਹੜਾ ਸਪੈਸ਼ਲ ਰੇਟ ਹੈਗਾ 14 ਫਰਵਰੀ ਤੱਕ ਜੇ ਤੁਸੀਂ ਉਦੋਂ ਪਹਿਲਾਂ ਪਹਿਲਾਂ ਲੈ ਲੈਂਦੇ ਹਾਂ ਤਾਂ ਤੁਸੀਂ ਜਿਹੜਾ ਹੈਗਾ ਇਹ ਸਸਤੇ ਰੇਟ ਦੇ ਉੱਤੇ ਆਰ ਐਸ ਪੀ ਲੋਨ ਵੀ ਲੈ ਸਕਦੇ ਹਾਂ ਨੰਬਰ ਗੇਨ ਇਸ 416-917-1456 ਰਾਜਪਾਲ ਸਰ ਥੈਂਕ ਯੂ ਸਰ
ਮਿਹਰਬਾਨੀ ਜੀ ਬਹੁਤ ਬਹੁਤ ਲਓ ਛੋਟੀ ਜਿਹੀ ਬ੍ਰੇਕ ਹੋਰ ਲੈ ਲਈ ਆਪਾਂ
जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023
दोस्तों ए संदेश जरा ध्यान नाल सुनो ब्रैम्पटन दे आले दुआले इलेक्ट्रॉनिक्स दे स्टोर तां बहुत ने जिहड़े फ्रिज स्टोव वाशर ड्रायर अते टीवी बड़े सस्ते भाव वेचण दा दावा करदे ने पर ए सारा कुछ स्टॉक विच किसे कोल वी नहीं गाहकां नूं कई कई हफ्ते कई कई महीने इंतजार करना पैंदा टॉप चॉइस इलेक्ट्रॉनिक्स ही एक अजिहा स्टोर है जिथे कंटेनरां दे कंटेनर अपलायंसेस दे भरे पए ने कोई लारा नहीं कोई इंतजार नहीं ते कीमत भी सब तों घट 16 इंटर मॉडल ड्राइव ब्रैम्पटन दे विच सीएन दे यार्ड दे बिल्कुल लागे पहुंचो ते सस्ते भाव खड़े पैर अपलायंसेस खरीद सकदे 905-799-0045 9579900045 टॉप चॉइस इलेक्ट्रॉनिक
एक बारी फिर निघा स्वागत जी तुहाडा अज दे नगारा प्रोग्राम दे विच शिवेंद्र साडे नाल ने गलबात साडी अज ना फासिस्ट फोर्सेस दे उत्ते चल रही है फाशीवादी ताकतां बहुत सारे लोकां नूं लगदा कि इह तां जी नॉर्मल गल्लां ने फिर की हो गया जे जी एक धर्म दे लोकां ने इक अद्धी एक अद्धा किते किसे नूं घेर लिया जे किते 10-12 जिहड़े हनुमान भगत ने उन्होंने हिजाब वाली लड़की नूं कुछ कहता या किते एड्डी भी किड्डी गल आ किते गाइयां दा वग तुरिया फिरदा जे किते मतलब किसी ने कोई कमेंट किया गऊआं बारे ते उहनूं मारता या कहणगे जी गऊ दा मीट नहीं बनना चाहीदा जी फिर की हो गया जे किते फैक्टरी बंद कराती है छोटियां गल्लां ने कहणगे दोस्तों ये छोटियां मोटियां गल्लां नहीं है बहुत वड्डियां गल्लां ने एक वर्तारा बन गया जे तां किते आइसोलेटेड घटना होवे वह भी माड़ी गल हुंदी है पर एक वर्तारा जानबुझ के बनाया गया यह जानबुझ के किया जा रहा जजेज करप्ट हो गए बकायदा चुन के घट गिणतियां दे जिहड़े लोक ने उन्हां नूं ठिठ किया जा रहा उन्हां नूं तंग किया जा रहा ते अदालतां जानबुझ के अदालतों के जजेज़ ने जिहड़े या जिहड़े मिलिट्री के महकू वड्डे ऑफिसर्स ने या होर एहजी मतलब सुप्रीम कोर्ट के भी जिहड़े जज ने उन्हां नूं रिटायरमेंट तो बाद एहजे अहुदिआं नाल नवाजना तां कि उह सोचण कि असी जिहड़े फैसले आ उह सरकार पक्षी लईए जां असी बहुगिणती दे पक्ष च लईए इह सारीआं गल्लां फासिस्ट सोसायटी दियां दे मतलब उहदीआं निशानियां ने शिवेंद्र साडे नाल ने इस मसले ते साडी गलबात चल रही शिवेंद्र जी 2 मिंट होर रह गए की कहना चाहुंदे हो
ਦੇਖੋ ਗੱਲ ਇਹ ਚੰਗੀ ਤੁਸੀਂ ਜਾਂਦਾ ਜਿਵੇਂ ਮੈਂ ਦੱਸਿਆ ਵੀ ਉਹ ਇਸ ਤਰ੍ਹਾਂ ਦੀ ਜਿਹੜੀ ਮਾਨਸਿਕਤਾ ਨਾ ਮਾਨਸਿਕਤਾ ਸਮਾਜ ਦੀ ਖਤਰਨਾਕ ਹੈ ਦੂਜੀ ਚੀਜ਼ ਹੈਗੀ ਆ ਕਿ ਇਸੇ ਤਰ੍ਹਾਂ ਦੀ ਜਿਹੜੀ ਮਾਨਸਿਕਤਾ ਵਾਲੇ ਬੰਦੇ ਨਾ ਜੇ ਇਹਨਾਂ ਤੋਂ ਪੁੱਛੋ ਜੇ ਕਈ ਇਹੋ ਜਿਹੀ ਇਕੱਠਾ ਕੀ ਬੀਬੀ ਹੈ ਜੇ ਉਹਨਾਂ ਦੇ ਆਪਣੇ ਧਰਮ ਦੇ ਵਿੱਚ ਦੇ ਜਿਹਦੇ ਵਿਸ਼ਵਾਸ ਤੋਂ ਜੁੜੇ ਹੋਏ ਆ ਉੱਥੇ ਇਸ ਤਰ੍ਹਾਂ ਦਾ ਕੁਛ ਹੋ ਜੇ ਫਿਰ ਤਾਂ ਜੀ ਬਹੁਤ ਕੁਛ ਹੋ ਗਿਆ ਜੇ ਇਹੋ ਜਿਹੇ ਵੀ ਹੁੰਦੇ ਹੈਗੇ ਜਿੱਥੇ ਜਿਹਨੂੰ ਮਰਜ਼ੀ ਕੁਛ ਹੋ ਜਾਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਫਿਰ ਮੈਨੂੰ ਲੱਗਦਾ ਕਿ ਉਹਨੂੰ ਸਮਾਜਿਕ ਪ੍ਰਾਣੀ ਕਹਾਉਣ ਦਾ ਹੱਕ ਨਹੀਂ
ਬਿਲਕੁਲ ਜੀ ਧੰਨਵਾਦ ਸ਼ਿਵਿੰਦਰ ਜੀ ਤੁਹਾਡਾ ਬਹੁਤ ਬਹੁਤ ਕੱਲ ਨੂੰ ਫੇਰ ਆਪਾਂ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਮਿਹਰਬਾਨੀ
ਜੀ
ਧੰਨਵਾਦ ਦੋਸਤੋ ਅੱਜ ਇੱਥੋਂ ਦੀਆਂ ਕਾਫੀ ਸਾਰੀਆਂ ਗੱਲਾਂ ਜਿਹੜੀਆਂ ਉਹ ਕਰਨੀਆਂ ਰਹਿ ਗਈਆਂ ਨੇ ਸਮੇਂ ਦੀ ਸੀਗੀ ਘਾਟ ਜਿਹੜਾ ਟਰੱਕਾਂ ਵਾਲਿਆਂ ਦਾ ਜਿਹੜੇ ਬੈਠੇ ਨੇ ਸੜਕਾਂ ਘੇਰੀ ਉਹਦੇ ਬਾਰੇ ਪੋਜ਼ਿਟਿਵ ਨੈਗੇਟਿਵ ਅਲੱਗ ਅਲੱਗ ਤਰ੍ਹਾਂ ਦੇ ਵਿਊਜ਼ ਆ ਰਹੇ ਨੇ ਠੀਕ ਹੈ ਆਵਾਜਾਵੀ ਰੋਕਣੀ ਗਲਤ ਗੱਲ ਆ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਪਰ ਕਈ ਥਾਈਂ ਇਸ ਤਰ੍ਹਾਂ ਵੀ ਹੋ ਰਿਹਾ ਵੀ ਪੁਲਿਸ ਵੱਲੋਂ ਜੇ ਕੋਈ ਅਣਜਾਣ ਵਿਅਕਤੀ ਹੈ ਵੈਸੇ ਹੀ, ਅਤੇ ਇੱਕ ਤਾਂ ਹੁੰਦਾ ਨਾ ਚਲੋ ਧਰਨੇ ਦੇ ਵਿੱਚ ਬੈਠਾ ਅਤੇ ਕੋਈ ਗਲਤ ਕਾਰਵਾਈ ਕਰ ਰਿਹਾ, ਉਹਦੀ ਤਾਂ ਗੱਲ ਹੈਗੀ ਵੱਖਰੀ, ਗਲਤ ਕਾਰਵਾਈ ਤਾਂ ਕਰਨੀ ਨਹੀਂ ਚਾਹੀਦੀ। ਪਰ ਜਾਂਦਾ ਆਉਂਦਾ ਜੇ ਕੋਈ ਸਪੋਰਟਰ ਉਹਨਾਂ ਦਾ ਹੌਰਨ ਵਜਾ ਜਾਂਦਾ ਇਗਨੋਰੈਂਸ ਦੇ ਵਿੱਚ, ਉਹਨੂੰ ਫੜ ਕੇ ਅਤੇ ਬਾਹਾਂ ਪਿੱਛੇ ਮੋੜ ਕੇ ਉਹਦੀਆਂ ਅਤੇ ਉਹਨੂੰ ਗ੍ਰਿਫਤਾਰ ਕਰਨਾ, ਐਡੀ ਵੀ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ। ਮੈਂ ਤਾਂ ਇੱਕ ਦਿਨ ਕਹਿ ਗਿਆ ਸੀ ਐਡੀ ਵੱਡੀ ਵੀ ਕੋਈ ਗੱਲ ਨਹੀਂ ਸੀ, ਕੋਈ 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 ਮੰਤਰੀ ਆ ਕੇ ਉਹਨਾਂ ਨੂੰ ਸੰਬੋਧਨ ਕਰ ਜਾਂਦਾ ਵੀ ਆਹ ਮਸਲਾ ਸੀ, ਆਹ ਕਰਕੇ ਰਿਸਟ੍ਰਿਕਸ਼ਨ ਲੱਗੀਆਂ ਹੋਈਆਂ ਸੀ, ਅਤੇ ਕੋਈ ਇਹਨੂੰ ਇਸ ਨੂੰ ਜਿਹੜਾ ਇੰਨਾ ਪ੍ਰੈਸਟੇਜ ਇਸ਼ੂ ਐਡਾ ਵੱਡਾ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ ਦੋਨਾਂ ਧਿਰਾਂ ਵੱਲੋਂ ਹੀ। ਪਰ ਇਹ ਮੁੱਦਾ ਜੀ ਬਣ ਰਿਹਾ, ਇੱਕ 75-78 ਸਾਲ ਦਾ ਡਰਾਈਵਰ ਵੀ ਕਹਦਾ ਵੈਨ ਡਰਾਈਵ ਕਰ ਰਿਹਾ ਬਜ਼ੁਰਗ ਵਿਚਾਰਾ, ਉਹਨੂੰ ਟਿਕਟ ਇਸੇ ਕਰਕੇ ਦੇਣਾ, ਉਹ ਨਾ ਉਹ ਪ੍ਰੋਟੈਸਟ ਦਾ ਹਿੱਸਾ ਅਤੇ ਨਾ ਹੀ ਉਹ ਪ੍ਰੋਟੈਸਟ ਆ, ਉਹ ਤਾਂ ਜਾਂਦਾ ਜਾਂਦਾ ਸਪੋਰਟ ਦੇ ਵਿੱਚ ਹੌਰਨ ਮਾਰ ਗਿਆ, ਅਤੇ ਪਹਿਲਾਂ ਤਾਂ ਉਹਨੂੰ ਟਿਕਟ ਦੇਣੀ, ਚਲੋ ਟਿਕਟ ਵੀ ਠੀਕ ਆ, ਪਰ ਬਾਹਾਂ ਮਰੋੜ ਕੇ ਜਿਸ ਤਰੀਕੇ ਦੇ ਨਾਲ ਇੱਕ 78 ਸਾਲ ਦੇ ਬਜ਼ੁਰਗ ਨੂੰ ਮਤਲਬ ਇਸ ਤਰੀਕੇ ਦੇ ਨਾਲ ਬੇਇੱਜ਼ਤੀ ਜੀ ਕਰਨਾ, ਮੈਨੂੰ ਤਾਂ ਨਹੀਂ ਚੰਗਾ ਲੱਗਿਆ ਜੀ। ਬਾਕੀ ਠੀਕ ਆ, ਸਿਸਟਮ ਜਿਹੋ ਜਿਹਾ ਹੈਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ, ਪਰ ਇੱਕ ਬਜ਼ੁਰਗ ਦੀ ਇਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਬੇਇੱਜ਼ਤੀ ਕੀਤੀ ਜਾਣੀ, ਮੈਂ ਕਹਿੰਦਾ ਜੀ ਕਾਨੂੰਨ ਦੀ ਉਲੰਘਣਾ ਵੀ ਹੋ ਗਈ ਹੋਵੇ, ਚਲੋ ਆਪਾਂ ਇਸ ਗੱਲ 'ਤੇ ਵੀ ਆ ਜਾਂਦੇ ਹਾਂ, ਕਾਨੂੰਨ ਦੀ ਉਲੰਘਣਾ ਐਡਾ ਵੱਡਾ ਜ਼ੁਰਮ ਨਹੀਂ ਜਿੰਨੀ ਕਿ ਜਿਹੜੇ ਤਰੀਕੇ ਦੇ ਨਾਲ ਉਸ ਬਜ਼ੁਰਗ ਦੀ ਬੇਇੱਜ਼ਤੀ ਕੀਤੀ ਗਈ ਆ। ਇਹ ਕੈਨੇਡੀਅਨ ਸੁਸਾਇਟੀ ਹੈ ਜਿਹੜੀ, ਮਤਲਬ ਉਹ ਇਹ ਗੱਲਾਂ ਕੈਨੇਡੀਅਨ ਸੁਸਾਇਟੀ 'ਚ ਨਹੀਂ ਚੱਲਣੀਆਂ ਚਾਹੀਦੀਆਂ। ਅਲਟੀਮੇਟਲੀ ਕੈਨੇਡੀਅਨ ਸੁਸਾਇਟੀ ਹੈ ਜਿਹੜੀ ਡਿਵਾਈਡ ਹੋਣ ਜਾ ਰਹੀ ਹੈ ਜੀ, ਇਹਦੇ ਬਾਰੇ ਸਾਰਿਆਂ ਨੂੰ ਸੰਜੀਦਾ ਤਰੀਕੇ ਦੇ ਨਾਲ ਜ਼ਰੂਰ ਸੋਚਣਾ ਚਾਹੀਦਾ। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਦੂਓ ਕੌਂਡੋਜ਼ ਰਿਲੀਜ਼ ਹੋ ਗਈਆਂ ਨੇ ਜੀ, ਜੇ ਕਿਸੇ ਨੇ ਬੁੱਕ ਕਰਨੀਆਂ ਕੌਂਡੋ ਸ਼ੋਪਰਸ ਵਰਲਡ ਦੇ ਕੋਲ, ਸ਼ੈਲਡਨ ਕਾਲਜ ਦੇ ਕੋਲ, ਅਤੇ ਸੰਪਰਕ ਕਰ ਲਿਓ 647-384-36-36, ਮੇਰਾ ਨੰਬਰ 6473008436। ਮਿਹਰਬਾਨੀ ਬਹੁਤ ਬਹੁਤ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Public announcement. On January 25, 2021, Biraj Broadcasting Corporation, the licensee of WTOR AM 770 KHZ, Youngstown, New York, filed an application with the Federal Communications Commission for license renewal. Members of the public wishing to view this application or obtain information about how to file comments and petitions on the application can visit publicfiles.fcc.gov and search in WTOR AM Public File. Thank you.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
For business owners and Canadians who continue to struggle, there are targeted financial support programs available now. Visit canada.ca/coronavirus to learn more. A message from the Government of Canada.
विंटर का मजा विंटर वंडरलैंड ब्रैम्पटन में। सिटी ऑफ ब्रैम्पटन की तरफ से फैमिली फ्रेंडली विंटर एक्टिविटीज को एंजॉय करें। आउटडोर स्केटिंग,